ਘੇਰਾ ਪਾਇਆ ਵੈਰੀ ਦਲ ਨੇ, ਰੋਜ਼ ਝੜਪਾਂ ਹੁੰਦੀਆਂ, ਜੰਗ ਯੁੱਧ ਹੁੰਦੇ, ਕਦੇ ਪਾਤਸ਼ਾਹ ਗੋਲੇ ਦਾਗਦੇ ਵੈਰੀ ਦਲ ਦੇ ਉੱਤੇ, ਵੈਰੀਆਂ ਨੂੰ ਭਾਜੜ ਪੈ ਜਾਂਦੀ, ਕਦੇ ਰਾਤ ਸਮੇਂ ਸਿੰਘ ਜਾ ਕੇ ਮੋਰਚਾ ਮਾਰ ਲੈਂਦੇ। ਇਸੇ ਤਰ੍ਹਾਂ 3-4 ਮਹੀਨੇ ਤੋਂ ਵੀ ਵੱਧ ਸਮਾਂ ਘੇਰਾਬੰਦੀ ਨੂੰ ਬੀਤ ਗਿਆ। ਗੁਰੂ ਘਰ ਦੇ ਇੱਕ ਮਹਾਨ ਸੰਤ ਸਾਧੂ ਬਿਰਤੀ ਦੇ ਮਾਲਕ ਭਾਈ ਕਨ੍ਹਈਆ ਸਾਹਿਬ ਜੀ ਸਨ, ਜਿਹੜੇ ਮਸ਼ਕ ਪਾਣੀ ਦੀ ਭਰ ਕੇ ਸਿੰਘਾਂ ਨੂੰ ਜਲ ਛਕਾਉਂਦੇ ਮੋਰਚਿਆਂ ਵਿੱਚ। ਵੈਰੀ ਵੀ ਮੋਰਚਿਆਂ ਚ ਬੈਠੇ ਹੁੰਦੇ, ਤੁਰਕ ਵੀ ਤੇ ਪਹਾੜੀਏ ਵੀ। ਸਾਰਾ ਸਾਰਾ ਦਿਨ ਉਹਨਾਂ ਨੂੰ ਪੀਣ ਨੂੰ ਪਾਣੀ ਜਾਂ ਪ੍ਰਸ਼ਾਦਾ ਨਹੀਂ ਸੀ ਮਿਲਦਾ, ਰਾਤ ਨੂੰ ਉੱਥੋਂ ਜਾਂਦੇ ਸਨ। ਭਾਈ ਕਨ੍ਹਈਆ ਸਾਹਿਬ ਦੇ ਮਨ ਚ ਦਇਆ ਆਈ, ਉਹਨਾਂ ਨੂੰ ਵੀ ਜਲ ਛਕਾਉਣਾ ਸ਼ੁਰੂ ਕਰ ਦਿੱਤਾ। ਤੋ ਭਾਈ ਕਨ੍ਹਈਆ ਸਾਹਿਬ ਜਦੋਂ ਮੋਰਚਿਆਂ ਚ ਇੱਧਰ ਉੱਧਰ ਵਿਚਰਦੇ, ਦੁਸ਼ਮਣ ਨੂੰ ਵੀ ਪਤਾ ਸੀ ਵੀ ਇਹ ਸਾਨੂੰ ਜਲ ਛਕਾਉਣ ਆਉਂਦਾ, ਕੋਈ ਗੋਲੀ ਨਹੀਂ ਚਲਾਉਂਦਾ, ਸ਼ਸਤਰ ਨਹੀਂ ਚਲਾਉਂਦਾ, ਸਿੰਘ ਭਾਈ ਕਨ੍ਹਈਆ ਜੀ ਨੂੰ ਰੋਕਦੇ, ਪਰ ਉਹ ਕਿਸੇ ਦੇ ਰੋਕਿਆਂ ਨਹੀਂ ਰੁਕਦੇ। ਤੋ ਸਿੰਘਾਂ ਨੇ ਕਲਗੀਧਰ ਨੂੰ ਸ਼ਿਕਾਇਤ ਕੀਤੀ। ਮਹਾਰਾਜ ਜੀ ਨੇ ਭਾਈ ਕਨ੍ਹਈਆ ਸਾਹਿਬ ਜੀ ਨੂੰ ਬੁਲਾ ਕੇ ਕਿਹਾ, ਭਾਈ ਸਾਹਿਬ, ਕਨ੍ਹਈਆ ਜੀ, ਸਿੰਘ ਤੁਹਾਡੀ ਸ਼ਿਕਾਇਤ ਕਰਦੇ ਆ ਵੀ ਤੁਸੀਂ ਤੁਰਕਾਂ ਨੂੰ ਪਹਾੜੀਆਂ ਨੂੰ ਜਾ ਕੇ ਜਲ ਛਕਾਉਂਦੇ ਹੋ, ਉਹ ਤਾਂ ਲੜਨ ਬੈਠੇ ਆ ਸਾਡੇ ਨਾਲ, ਆਲੇ ਦੁਆਲੇ ਘੇਰਾ ਪਾ ਕੇ ਸਾਡੇ ਨਾਲ ਵੈਰ ਕਮਾਉਂਦੇ ਆ, ਤੁਸੀਂ ਉਹਨਾਂ ਨੂੰ ਜਲ ਕਿਉਂ ਛਕਾਉਂਦੇ ਹੋ? ਭਾਈ ਸਾਹਿਬ ਕਹਿਣ ਲੱਗੇ, ਮਹਾਰਾਜ, ਮੈਂ ਤਾਂ ਸਿਰਫ ਆਪ ਜੀ ਨੂੰ ਜਲ ਛਕਾਉਂਦਾ, ਮੈਨੂੰ ਸਾਰਿਆਂ ਵਿੱਚ ਤੁਹਾਡਾ ਹੀ ਨੂਰ ਨਜ਼ਰ ਆਉਂਦਾ ਹੈ। ਮੈਨੂੰ ਨਾ ਕੋਈ ਤੁਰਕ ਦਿਸਦਾ, ਨਾ ਕੋਈ ਪਹਾੜੀਆ ਦਿਸਦਾ, ਜੋ ਦਿਸੈ ਸੋ ਤੇਰਾ ਰੂਪ, ਸਾਰਿਆਂ ਵਿੱਚ ਵਾਹਿਗੁਰੂ ਪਰਮੇਸ਼ਰ ਦੀ ਅੰਸ਼ ਦਿਸਦੀ, ਆਪ ਜੀ ਦਾ ਹੀ ਨੂਰ ਨਜ਼ਰ ਆਉਂਦਾ। ਮਹਾਰਾਜ ਜੀਵਨ ਬਾਜ ਪਾਤਸ਼ਾਹ ਪ੍ਰਸੰਨ ਹੋਏ ਤੇ ਸਿੰਘਾਂ ਨੂੰ ਆਖਿਆ, ਖਾਲਸਾ ਜੀ, ਭਾਈ ਕਨ੍ਹਈਆ ਜੀ ਨੂੰ ਨੀ ਤੁਸੀਂ ਰੋਕਣਾ ਟੋਕਣਾ, ਇਹ ਬੇਫਿਕਰੇ ਹੋ ਕੇ ਜਲ ਛਕਾਉਣ, ਇਹਨਾਂ ਦੀ ਬਿਰਤੀ ਸੰਤ ਬਿਰਤੀ ਹੈ, ਦਇਆ ਦਾ ਭਾਵ ਹੈ ਇਹਨਾਂ ਦੇ ਹਿਰਦਿਆਂ ਚ, ਕੋਈ ਪਹਾੜੀਆਂ ਨਾਲ ਰਲੇ ਮਿਲੇ ਨਹੀਂ ਹਨ, ਇਹਨਾਂ ਦੀ ਬਿਰਤੀ ਪਰਮੇਸ਼ਰ ਨੇ ਬ੍ਰਹਮਾਕਾਰ ਬਣਾ ਦਿੱਤੀ ਹੈ, ਇਸ ਕਰਕੇ ਤੁਸੀਂ ਇਹਨਾਂ ਦਾ ਵਿਰੋਧ ਨਹੀਂ ਕਰਨਾ। ਭਾਈ ਕਨ੍ਹਈਆ ਜੀ ਨੂੰ ਕਿਹਾ, ਜਾਓ ਜਾ ਕੇ ਸੇਵਾ ਕਰੋ, ਤੁਹਾਡਾ ਪੰਥ ਚੱਲੇਗਾ। ਉੱਥੋਂ ਭਾਈ ਕਨ੍ਹਈਆ ਸਾਹਿਬ ਜੀ ਤੋਂ ਸੇਵਾ ਪੰਥੀ ਸੰਪਰਦਾਏ ਉਹ ਚੱਲਦੀ, ਕਿਉਂਕਿ ਇੱਕ ਸੇਵਾਦਾਸ ਨਾਮ ਦੇ ਮਹਾਂਪੁਰਖ ਹੋਏ ਜਿਨ੍ਹਾਂ ਨੇ ਭਾਈ ਕਨ੍ਹਈਆ ਸਾਹਿਬ ਜੀ ਦੀ ਸੇਵਾ ਟਹਿਲ ਕੀਤੀ, ਉਹਨਾਂ ਦੇ ਨਾਮ ਤੋਂ ਹੀ ਫਿਰ ਅੱਗੇ ਸੇਵਾ ਪੰਥੀ ਸੰਪਰਦਾਏ ਜਿਹੜੀ ਆ ਉਹ ਪ੍ਰਚਲਿਤ ਹੋਈ। ਇੱਕ ਮੁਸਲਮਾਨ ਸੌਦਾਗਰ ਸੀ, ਉਹ ਵੀ ਭਾਈ ਕਨ੍ਹਈਆ ਸਾਹਿਬ ਜੀ ਦਾ ਸੇਵਕ ਬਣ ਕੇ ਸਾਰੀ ਜ਼ਿੰਦਗੀ ਸੇਵਾ ਕਰਦਾ ਰਿਹਾ, ਉਹਦਾ ਨਾਮ ਸੀ ਨਿਹਾਲ ਨੂਰੀ। ਉਹ ਨਿਹਾਲ ਨੂਰੀ ਨੇ ਵੀ ਗੁਰਮਤਿ ਦਾ ਬੜਾ ਭਾਈ ਕਨ੍ਹਈਆ ਸਾਹਿਬ ਜੀ ਦੀ ਸੰਪਰਦਾ ਦਾ ਪ੍ਰਚਾਰ ਪ੍ਰਸਾਰ ਕੀਤਾ। ਇਸ ਤਰ੍ਹਾਂ ਗੁਰਬਾਣੀ ਪੜ੍ਹਦੇ, ਗੁਰਬਾਣੀ ਤੇ ਨਾਮ ਦਾ ਪ੍ਰਚਾਰ ਕਰਦੇ, ਭਾਈ ਕਨ੍ਹਈਆ ਸਾਹਿਬ ਸਾਰੀ ਜ਼ਿੰਦਗੀ ਬੰਦਗੀ ਕਰਦਿਆਂ ਸੱਚਖੰਡ ਚ ਕਲਗੀਧਰ ਦੇ ਚਰਨਾਂ ਚ ਜਾ ਬਿਰਾਜੇ। ਇਹਨਾਂ ਤੋਂ ਹੀ ਵਰੋਸਾ ਇਹ ਬਾਬਾ ਸੇਵਾਦਾਸ ਜੀ, ਸੇਵਾਦਾਸ ਤੋਂ ਬਾਅਦ ਫਿਰ ਭਾਈ ਅੱਡਣ ਸ਼ਾਹ ਜੀ ਹੋਏ, ਉੱਥੋਂ ਫਿਰ ਅੱਡਣ ਸ਼ਾਹੀ ਸੰਪਰਦਾ ਜਿਹੜੀ ਹੈ ਉਹ ਚੱਲਦੀ ਹੈ, ਕਿਉਂਕਿ ਜਦੋਂ ਮੂਲ ਰੂਪ ਚ ਦਰਖਤ ਪੈਦਾ ਹੁੰਦਾ ਫਿਰ ਉਹਦੀਆਂ ਸ਼ਾਖਾਵਾਂ ਵੀ ਹੁੰਦੀਆਂ, ਟਹਿਣੀਆਂ, ਉਹ ਫੈਲਦੀਆਂ ਹਨ, ਫੈਲਾਓ ਹੁੰਦਾ। ਮੂਲ ਰੂਪ ਚ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਪੰਥ ਪੈਦਾ ਕੀਤਾ, ਉਸੇ ਪੰਥ ਦੇ ਵਿੱਚੋਂ ਸ਼ਾਖਾਵਾਂ ਫੁੱਟੀਆਂ, ਉਹ ਸ਼ਾਖਾਵਾਂ ਪਹਿਲਾਂ ਉਦਾਸੀ ਸੰਪਰਦਾਏ ਦੇ ਰੂਪ ਵਿੱਚ, ਫਿਰ ਉਸੇ ਵਿੱਚੋਂ ਅੱਗੇ ਅੱਡਣ ਸ਼ਾਹੀ ਸੇਵਾ ਪੰਥੀ ਜਾਂ ਭਾਈ ਮੀਆਂ ਸਾਹਿਬੀਏ, ਗੁਲਾਬ ਚੰਦੀਏ, ਇਸੇ ਤਰ੍ਹਾਂ ਫਿਰ ਅੱਗੇ ਨਿਰਮਲ ਸੰਪਰਦਾਏ ਮਹਾਰਾਜ ਕਲਗੀਧਰ ਜੀ ਨੇ ਚਲਾਈ। ਇਹ ਸਾਰੀਆਂ ਸੰਪਰਦਾਵਾਂ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਰੂਪੀ ਪੰਥ ਦੇ ਮੂਲ ਦੀਆਂ ਸ਼ਾਖਾਵਾਂ ਹਨ। ਸਾਰੀਆਂ ਟਹਿਣੀਆਂ ਜੜ੍ਹ ਨਾਲੋਂ ਵੱਖਰੀਆਂ ਨਹੀਂ ਹੋ ਸਕਦੀਆਂ, ਜੇ ਟਹਿਣੀਆਂ ਨੂੰ ਜੜ੍ਹ ਨਾਲੋਂ ਵੱਖਰਾ ਕਰੋ ਤੇ ਉਹ ਸੁੱਕ ਸੜ ਜਾਂਦੀਆਂ ਹਨ, ਤੇ ਜੇ ਟਹਿਣੀਆਂ ਦਰਖਤ ਨਾਲ ਰਹਿੰਦੀਆਂ ਤੇ ਉਹ ਫਲੀ ਭੂਤ ਰਹਿੰਦੀਆਂ। ਅਸੀਂ ਬਹੁਤ ਸਾਰੀਆਂ ਸੰਪਰਦਾਵਾਂ ਜਿਹੜੀਆਂ ਨੇ ਉਹ ਆਪਣੀਆਂ ਸਮਾਪਤ ਕਰ ਬੈਠੇ ਹਾਂ। ਨਾ ਅੱਜ ਸਾਨੂੰ ਭਾਈ ਸੁਥਰੇ ਸ਼ਾਹੀ ਸੰਪਰਦਾਏ ਸੀ, ਉਹ ਅੱਜ ਸਾਨੂੰ ਨਜ਼ਰ ਨਹੀਂ ਆਉਂਦੇ। ਕੋਈ ਵਿਰਲਾ ਟਾਵਾਂ ਦਿੱਲੀ ਚ ਦੱਸਿਆ ਜਾਂਦਾ ਵੀ 2-4 ਸੱਜਣ ਹੈਣ ਜਿਹੜੇ ਸੁਥਰੇ ਸ਼ਾਹੀ ਸੰਪਰਦਾ ਨਾਲ ਜੁੜੇ ਹੋਏ ਹੈ, ਨਹੀਂ ਤਾਂ ਸੁਥਰੇ ਸ਼ਾਹੀ ਸੰਪਰਦਾ ਅਸੀਂ ਸਮਾਪਤ ਕਰ ਦਿੱਤੀ। ਉਦਾਸੀਆਂ ਦਾ ਬੜਾ ਲੰਮਾ ਸਮਾਂ ਪਹਿਲਾਂ ਭੋਗ ਪਾਤਾ ਵੀ ਇਹ ਤਾਂ ਸਾਡਾ ਅੰਗ ਹੀ ਨਹੀਂ ਹਨ, ਪਰ ਉਦਾਸੀ ਸੰਪਰਦਾਏ ਦੇ ਵਿੱਚ ਵੀ ਹੁਣ ਮਹਾਂਪੁਰਖ ਦੁਬਾਰਾ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਲੱਗੇ ਹੋਏ ਹੈ। ਪੰਜਾਬ ਤੋਂ ਬਾਹਰ ਜਿਹੜੇ ਉਦਾਸੀ ਸੰਪਰਦਾਏ ਦੇ ਮਹਾਤਮਾ ਸਨ, ਉਹ ਤਾਂ ਤਕਰੀਬਨ ਉੱਕਾ ਹੀ ਗੁਰੂ ਘਰਾਂ ਤੋਂ ਕਿਨਾਰਾ ਕਰ ਗਏ, ਕਿਉਂਕਿ ਅਸੀਂ ਉਹਨਾਂ ਨੂੰ ਆਪਣੇ ਆਪ ਤੋਂ ਅਲੱਗ ਸਮਝਣ ਲੱਗ ਪਏ ਵੀ ਇਹ ਤਾਂ ਸਾਡਾ ਅੰਗ ਹੀ ਨਹੀਂ ਹਨ। ਅਸੀਂ ਉਹਨਾਂ ਦੇ ਸਵਰੂਪ ਨੂੰ ਵੇਖਦੇ ਹਾਂ ਜੇ ਨਿਰਮਲੇ ਸੰਪਰਦਾਏ ਦੇ ਮਹਾਂਪੁਰਖ ਨੇ ਜਾਂ ਉਦਾਸੀ, ਉਹਨਾਂ ਦਾ ਜਿਹੜਾ ਭੇਖ ਸਾਧੂਆਂ ਵਾਲਾ ਵੇਖਦੇ ਹਾਂ ਤੇ ਕਹਿੰਦੇ ਹਾਂ ਇਹ ਤਾਂ ਫਲਾਣੇ ਆ ਜੀ, ਇਹ ਤਾਂ ਹਿੰਦੂ ਮਤ ਵਾਲੇ ਆ ਜੀ, ਇਹ ਫਲਾਣੇ, ਏਦਾਂ ਗੱਲਾਂ ਕਰਦੇ ਆ। ਖਾਲਸਾ ਜੀ, ਉਹ ਸਾਡੀਆਂ ਸੰਪਰਦਾਵਾਂ ਸਨ। ਡਾਕਟਰ ਭਾਈ ਵੀਰ ਸਿੰਘ ਜੀ ਨੇ ਬੜੇ ਸੁੰਦਰ ਬਚਨ ਕਹੇ ਨੇ ਕਿ ਨਿਰਮਲੇ, ਉਦਾਸੀ ਔਰ ਨਿਹੰਗ ਸਿੰਘ ਪੰਥ ਦੀਆਂ ਬਾਹਾਂ ਹਨ, ਇਹਨਾਂ ਨੂੰ ਪੰਥ ਆਪਣੇ ਤੋਂ ਵੱਖਰਾ ਨਾ ਕਰੇ। ਨਿਰਮਲੇ, ਉਦਾਸੀ ਔਰ ਨਿਹੰਗ ਸਿੰਘ ਇਹ ਪੰਥ ਦੀਆਂ ਬਾਹਾਂ ਹਨ। ਖਾਲਸਾ ਸਮਾਚਾਰ ਵਿੱਚ ਬਕਾਇਦਾ ਭਾਈ ਵੀਰ ਸਿੰਘ ਜੀ ਦਾ ਬਿਆਨ ਛਪਿਆ ਸੀ ਕਿ ਇਹਨਾਂ ਨੂੰ ਪੰਥ ਤੋਂ ਵੱਖਰਾ ਨਾ ਕੀਤਾ ਜਾਏ, ਪੰਥ ਦਾ ਅਨਿੱਖੜਵਾਂ ਅੰਗ, ਇਹ ਵੀ ਪੰਥ ਦਾ ਹੀ ਰੂਪ ਹਨ। ਤੋ ਇਸ ਕਰਕੇ ਇਹ ਵਿਚਾਰ ਸਾਨੂੰ ਸਾਰਿਆਂ ਨੂੰ ਕਰਨੀ ਚਾਹੀਏ। ਤੋ ਗੁਰੂ ਸਾਹਿਬ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋਣ ਦਾ ਸਤਿਗੁਰੂ ਜੀ ਬਲ ਬਖਸ਼ਣ। ਵੱਖਰੀਆਂ ਵੱਖਰੀਆਂ ਡਫਲੀਆਂ ਵਜਾਣੀਆਂ ਅਸੀਂ ਛੱਡੀਏ, ਹਾਲਾਤ ਕਿਸ ਤਰ੍ਹਾਂ ਦੇ ਨਜ਼ਰ ਆ ਰਹੇ ਹਨ, ਸਭ ਪਾਸੇ ਆਪੋ ਧਾਪੀ ਪਈ ਹੋਈ ਹੈ। ਇੱਕ ਕਹਿੰਦਾ ਮੈਂ ਸਹੀ ਹਾਂ, ਦੂਜਾ ਕਹਿੰਦਾ ਮੈਂ ਸਹੀ ਹਾਂ, ਤੀਜਾ ਆਪਣੇ ਆਪ ਨੂੰ ਸਹੀ ਠਹਿਰਾਉਂਦਾ, ਚੌਥਾ ਉਹਨਾਂ ਨੂੰ ਵਿੱਚ ਬਹਿ ਕੇ ਰਾਜ਼ੀਨਾਮਾ ਕਰਾਉਣ ਦਾ ਯਤਨ ਕਰਦਾ, ਜਦੋਂ ਨਹੀਂ ਮੰਨਦੇ ਤੇ ਉਹ ਕਹਿੰਦਾ ਚੌਥੀ ਮੇਰੀ ਸੰਪਰਦਾ ਹੁਣ ਵੱਖਰੀ ਹੋ ਗਈ ਹੈ। ਇੱਦਾਂ ਖਾਲਸਾ ਜੀ, ਇਹ ਨਵੇਂ ਨਵੇਂ ਰਾਹ ਨਾ ਤੋਰੀਏ, ਸਾਰੇ ਇੱਕਜੁੱਟ ਹੋਈਏ, ਆਪਸੀ ਭੇਦ ਭਾਵ ਮਿਟਾ ਕੇ ਮਹਾਰਾਜ ਜੀ ਦੇ ਪਾਵਨ ਬਚਨ ਗੁਰੂ ਅਰਜਨ ਦੇਵ ਸਾਹਿਬ ਦੇ ਪੜ੍ਹੀਏ। ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ, ਇਹ ਪਾਵਨ ਬਚਨ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਵੇ। ਲੜੀਵਾਰ ਕਥਾ ਸੁਣੀਏ, ਭਾਈ ਸਾਹਿਬ ਭਾਈ ਕਨ੍ਹਈਆ ਸਾਹਿਬ ਜੀ ਨੂੰ ਮਹਾਰਾਜ ਜੀ ਨੇ ਖੁੱਲ ਦਿੱਤੀ ਵੀ ਤੁਸੀਂ ਜਾਓ, ਆ ਮਲਮ ਪੱਟੀ ਵੀ ਲਓ, ਜਿੱਥੇ ਜਲ ਛਕਾਉਂਦੇ ਹੋ ਉੱਥੇ ਜ਼ਖਮੀਆਂ ਦੀ ਜਾ ਕੇ ਮਲਮ ਪੱਟੀ ਵੀ ਕਰਿਆ ਕਰੋ। ਆਓ ਇੱਥੋਂ ਅਗਲੇਰੀ ਕਥਾ, ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਬਾਜਾਂ ਵਾਲੇ ਤਾਜਾਂ ਵਾਲੇ ਸਾਹਿਬੇ ਕਮਾਲ ਪੰਥ ਦੇ ਵਾਲੀ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਇਆਂ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ। ਦੋਹਰਾ ਅੰਨ ਪਯੋ ਥੋਰਾ ਜਬੀ, ਛੁਦਤ ਰਹਿਤ ਨਰ ਬ੍ਰਿੰਦ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਖਾਲਸਾ ਹੁਣ ਅਨੰਦਪੁਰ ਸਾਹਿਬ ਦੇ ਘੇਰੇ ਵਿੱਚ ਹੈ। ਕਈ ਮਹੀਨੇ, ਤਕਰੀਬਨ 4 ਮਹੀਨੇ ਤੋਂ ਵੱਧ ਸਮਾਂ ਬੀਤਣ ਵਾਲਾ ਹੋ ਗਿਆ। ਹੁਣ ਜਿਹੜਾ ਅੰਨ ਪਾਣੀ ਸੀ ਅੰਦਰ ਥੁੜਨ ਲੱਗਾ, ਕਿਉਂਕਿ ਛੋਟੇ ਛੋਟੇ ਕਿਲੇ ਸਨ, ਰਸਤ ਬਸਤ ਕਿੰਨੀ ਇਕੱਠੀ ਕੀਤੀ ਜਾ ਸਕਦੀ ਹੈ। ਕਿਉਂਕਿ ਜਿਹੜੇ ਜੰਗ ਯੁੱਧ ਹੁੰਦੇ ਆ ਖਾਲਸਾ ਜੀ, ਜੰਗ ਛੇੜਨੇ ਆਪਣੇ ਹੱਥ ਹੁੰਦੇ ਆ, ਪਰ ਜੰਗਾਂ ਨੂੰ ਬੰਦ ਕਰਨਾ ਆਪਣੇ ਹੱਥ ਨਹੀਂ ਹੁੰਦਾ, ਆਪਣੇ ਵੱਸ ਨਹੀਂ ਹੁੰਦਾ। ਫਿਰ ਉਹ ਤਾਂ ਜਦੋਂ ਤੱਕ ਪੂਰੀ ਕੋਈ ਤਬਾਹੀ ਨਾ ਹੋ ਜਾਏ ਇੱਕ ਪਾਸੇ ਜਾਂ ਦੂਜੇ ਪਾਸੇ, ਉਦੋਂ ਤੱਕ ਚੱਲਦੇ ਹੁੰਦੇ। ਤੋ ਅਨੰਦਪੁਰ ਸਾਹਿਬ ਦਾ ਜੰਗ ਬੜਾ ਲੰਮਾ ਚੱਲਿਆ, 3-4 ਮਹੀਨੇ ਦਾ ਸਮਾਂ ਬੀਤ ਗਿਆ। ਜਿਹੜਾ ਅੰਨ ਪਾਣੀ ਸੀ ਅਨੰਦਪੁਰ ਸਾਹਿਬ ਦੇ ਕਿਲਿਆਂ 'ਚ, ਸ਼ਹਿਰ ਵਿੱਚ, ਉਹ ਛੁੱਟਣ ਲੱਗਾ, ਘਟਣ ਲੱਗਾ। ਸਿੰਘਾਂ ਨੂੰ ਹੁਣ ਕੜਾਕਾ ਕੱਟਣਾ ਪੈਣ ਲੱਗਾ। ਕੜਾਕੇ ਦਾ ਮਤਲਬ ਹੁੰਦਾ ਵੀ ਭੁੱਖ, ਖਾਲਸੇ ਦੇ ਬੋਲੇ 'ਚ ਭੁੱਖ ਨੂੰ ਕੜਾਕਾ ਕਹਿੰਦੇ ਹਨ। ਇਹ ਸ਼ਬਦ ਸਾਡੇ ਸਾਨੂੰ ਵਰਤਣੇ ਚਾਹੀਦੇ ਆ ਬੋਲਬਾਣੀ 'ਚ। ਖਾਲਸਾਈ ਬੋਲੇ ਅਸੀਂ ਛੱਡ ਦਿੱਤੇ ਹਨ, ਅਤੇ ਹੋਰ ਜਿਹੜੇ ਪੱਛਮੀ ਸ਼ਬਦ ਨੇ ਜਾਂ ਇੱਧਰ ਉੱਧਰ ਦੀਆਂ ਬੋਲੀਆਂ ਦੇ ਸ਼ਬਦ ਨੇ, ਉਹ ਅਸੀਂ ਵਰਤਣੇ ਸ਼ੁਰੂ ਕਰ ਦਿੱਤੇ ਆ। ਯਤਨ ਕਰਨਾ ਚਾਹੀਦਾ ਆਪਣੇ ਪਰਿਵਾਰਾਂ ਵਿੱਚ ਖਾਲਸਾਈ ਬੋਲੇ ਸਾਨੂੰ ਬੋਲਣੇ ਚਾਹੀਦੇ ਹੈ। ਖਾਲਸਾਈ ਬੋਲੇ ਬੋਲਾਂਗੇ ਘਰ ਵਿੱਚ ਉਦਾਂ ਦਾ ਮਾਹੌਲ ਬਣੇਗਾ, ਬੱਚਿਆਂ ਦੀ ਸੁਰਤ ਬਿਰਤ ਦੇ ਵਿੱਚ ਉਦਾਂ ਦੀ ਖੇਡ ਆਵੇਗੀ। ਇੱਕ ਛੋਟਾ ਜਿਹਾ ਭਜੰਗੀ ਹੈ 5-4 ਸਾਲ ਦਾ, ਇੱਕ ਨਿਹੰਗ ਸਿੰਘ ਦਾ, ਉਹ ਜੇ ਸਕੂਲ ਵੀ ਜਾਂਦਾ ਅਤੇ ਮੈਡਮ ਨੂੰ ਆਮ ਕਰਕੇ ਬੱਚੇ ਪੁੱਛ ਕੇ ਜਾਂਦੇ ਆ ਵੀ ਮੈਂ ਟੋਇਲਟ ਜਾਣਾ ਜਾਂ ਵਾਸ਼ਰੂਮ ਜਾਣਾ, ਉਹ ਕਿਉਂਕਿ ਉਹਦੇ ਘਰ ਵਿੱਚ ਬੋਲੇ ਹੀ ਉਹ ਬੋਲੇ ਜਾਂਦੇ, ਕਹਿੰਦਾ ਮੈਡਮ ਮੈਂ ਗੜ੍ਹ ਤੋੜਾਂ ਵਾਂ। ਮੈਡਮ ਨੂੰ ਭਰਮ ਪਿਆ ਰਿਹਾ ਵੀ ਇਹ ਗੜ੍ਹ ਤੋੜਨਾ ਪਤਾ ਨਹੀਂ ਕੀ ਕਹਿੰਦਾ। ਸੋ ਇਸ ਪ੍ਰਕਾਰ ਉਹ ਖਾਲਸਾਈ ਬੋਲੇ ਜਿਹੜੇ ਨੇ, ਉਹ ਖਾਲਸੇ ਨੂੰ ਆਪਣੇ ਪਰਿਵਾਰਾਂ 'ਚ ਬੋਲਦੇ ਰਹਿਣੇ ਚਾਹੀਦੇ ਹਨ। ਸਮੁੰਦਰ ਕਹਿੰਦਿਆਂ ਸੱਜੇ ਖੱਬੇ ਵੇਖਣ ਲੱਗ ਪੈਂਦੇ ਵੀ ਸਮੁੰਦਰ ਤਾਂ ਉੱਧਰ ਬੰਬੇ ਸਾਈਡ ਹੈ, ਅਤੇ ਇੱਥੇ ਕਿੱਥੋਂ ਲੱਭੀਏ। ਜਿਹਨੇ ਬੋਲੇ ਹੁਣ ਬੋਲੇ ਖਾਲਸੇ ਦੇ ਵੀ ਸਮੁੰਦਰ ਦੁੱਧ ਨੂੰ ਕਹਿੰਦੇ ਹੈ, ਲੂਣ ਨੂੰ ਸਰਬਰਸ ਕਹਿੰਦੇ ਹੈ, ਮਿਰਚਾਂ ਨੂੰ ਲੜਾਕੀਆਂ ਕਹਿੰਦੇ ਹੈ, ਔਰ ਗਲਾਸ ਨੂੰ ਬੇਤਬਾਰਾ ਕਹਿੰਦੇ ਹੈ, ਕੜਛੀ ਨੂੰ ਦਿਆਲ ਕੋਰ ਕਹਿੰਦੇ ਹੈ, ਤੋ ਚਮਚੇ ਨੂੰ ਬੇਲਚਾ ਕਹਿੰਦੇ ਹੈ ਖਾਲਸੇ ਦੇ ਬੋਲੇ 'ਚ ਵੀ ਬੇਲਚਾ। ਤੋ ਇਸ ਤਰ੍ਹਾਂ ਚਾਵਲਾਂ ਨੂੰ ਗਰੜੇ ਕਹਿੰਦੇ ਹੈ, ਤੋ ਬੈਂਗਣਾ ਨੂੰ ਬਟੇਰੇ ਕਹਿ ਦਿੰਦੇ ਆ ਖਾਲਸੇ ਦੇ ਬੋਲੇ ਚ। ਗਾਜਰਾਂ ਦੀ ਸਬਜ਼ੀ ਬਣਾਉਣੀ ਤੇ ਕਹਿੰਦੇ ਗੋਬਿੰਦੀਆਂ ਬਣਾ ਲਓ, ਸ਼ਲਗਮ ਬਣਾਉਣੇ ਆ ਤੇ ਸ਼ਲਗਮਾਂ ਨੂੰ ਕਹਿ ਦਿੰਦੇ ਆ ਭੂਏ ਸੂਰ ਬਣਾਓ। ਸ਼ਲਗਮ ਨੂੰ ਭੂਏ ਸੂਰ ਦਾ ਮਤਲਬ ਹੈ ਵੀ ਉਹ ਜ਼ਮੀਨ ਚੋਂ ਪੁੱਟ ਕੇ ਬਣਾਏ ਜਾਂਦੇ ਆ, ਤੇ ਮੂਲੀ ਨੂੰ ਕਹਿ ਦਿੰਦੇ ਆ ਕੜਾਕੀ। ਤੋ ਇਸ ਪ੍ਰਕਾਰ ਨਾਲ ਇਹ ਬਹੁਤ ਸਾਰੇ ਸ਼ਬਦ ਨੇ ਜਿਹੜੇ ਖਾਲਸੀ ਬੋਲੇ ਉਹ ਹੁਣ ਸਾਨੂੰ ਵਿਸਰਦੇ ਜਾ ਰਹੇ ਹਨ। ਗੁੜ ਨੂੰ ਸਿਰ ਜੋੜ ਕਹਿ ਦਿੰਦੇ ਆ, ਖੰਡ ਨੂੰ ਚੁੱਪ ਕਹਿ ਦਿੰਦੇ ਆ, ਸ਼ੱਕਰ ਨੂੰ ਸਿਰ ਖੰਡੀ ਕਹਿ ਦਿੰਦੇ ਆ, ਖੰਡ ਨੂੰ ਕਹਿੰਦੇ ਆ ਚੁੱਪ। ਜਦੋਂ ਮੂੰਹ 'ਚ ਮਿੱਠਾ ਜਿਹਾ ਪਾਇਆ ਹੋਵੇ ਫਿਰ ਬੋਲਣ ਨੂੰ ਦਿਲ ਹੀ ਨਾ ਕਰਦਾ, ਚੁੱਪ ਕਰਾ ਦਿੰਦਾ। ਉਹ ਇਸ ਕਰਕੇ ਖੰਡ ਨੂੰ ਚੁੱਪ ਕਹਿ ਦਿੰਦੇ ਹਾਂ ਆਪਾਂ। ਤੋ ਇਸੇ ਤਰ੍ਹਾਂ ਗੁੜ ਨੂੰ ਸਿਰ ਜੋੜ, ਸ਼ੱਕਰ ਨੂੰ ਜਿਹੜਾ ਉਹ ਸਿਰ ਖਿੰਡੀ ਕਹਿ ਦਿੰਦੇ ਆ। ਤੋ ਇਹ ਸਾਰੇ ਸ਼ਬਦ, ਡਾਂਗ ਨੂੰ ਸਲੋਤਰ ਕਹਿ ਦਿੰਦੇ ਹਾਂ ਜਾਂ ਸੋਟੇ ਨੂੰ ਪੰਜਵਾਂ ਵੇਦ ਕਹਿ ਦਿੰਦੇ ਹਾਂ। ਤੋ ਇਹ ਬਹੁਤ ਸਾਰੇ ਸ਼ਬਦ ਨੇ। ਬੰਦੂਕ ਨੂੰ ਰਾਮ ਜੰਗਾ ਕਹਿਣਾ, ਛੋਟੀ ਪਿਸਟਲ ਹੋਵੇ ਤਾਂ ਛੋਟਾ ਰਾਮ ਜੰਗਾ ਹੈ। ਤੋ ਇਸ ਤਰ੍ਹਾਂ ਇਹ ਖਾਲਸੀ ਬੋਲੇ ਨੇ। ਭੁੱਖ ਨੂੰ ਖਾਲਸੀ ਬੋਲੇ 'ਚ ਕਿਹਾ ਜਾਂਦਾ ਕੜਾਕਾ। ਸੌਣਾ ਹੋਵੇ ਤਾਂ ਖਾਲਸਾ ਕਹਿੰਦਾ ਅੜਿੰਗ ਵੜਿੰਗ ਹੋਣਾ, ਜਿਹਨੂੰ ਆਪਾਂ ਕਹਿੰਦੇ ਨਾ ਆਰਾਮ ਕਰਨਾ। ਅਤੇ ਖਾਲਸੀ ਉਹ ਕਿਸੇ ਨੇ ਸਿੰਘ ਨੂੰ ਕਹਿਣ ਲੱਗਾ ਜੀ ਮੈਂ ਸੌਣ ਚੱਲਿਆ, ਉਹ ਕਹਿੰਦੇ ਸੌਂਦੀ ਤਾਂ ਸੁਸਰੀ ਹੁੰਦੀ ਹੈ। ਕਹਿੰਦੇ ਮੈਂ ਪੈਣ ਚੱਲਿਆ, ਕਹਿੰਦੇ ਪੈਂਦੇ ਤਾਂ ਕੁੱਤੇ ਹੁੰਦੇ ਹੈ। ਕਹਿੰਦਾ ਮੈਂ ਲੇਟਣ ਲੱਗਾ, ਕਹਿੰਦੇ ਲੇਟੇ ਤਾਂ ਗਧੇ ਮਾਰਦੇ ਹੁੰਦੇ ਹੈ। ਉਹ ਕਹਿੰਦੇ ਬਾਬਾ ਜੀ ਤੁਸੀਂ ਦੱਸ ਦਿਓ ਕੀ ਕਰਨੇ। ਕਹਿੰਦੇ ਖਾਲਸਾ ਤਾਂ ਡਿੰਗ ਬਡਿੰਗ ਹੁੰਦਾ, ਯਾਨੀ ਕਿ ਇਹ ਖਾਲਸੇ ਬੋਲੇ ਨੇ ਸਾਡੇ ਜਿਹੜੇ ਅਸੀਂ ਛੱਡੀ ਜਾ ਰਹੇ ਹਾਂ। ਤੋ ਭੁੱਖ ਨੂੰ ਕਹਿੰਦੇ ਆ ਕੜਾਕਾ, ਸਿੰਘਾਂ ਨੂੰ ਕੜਾਕਾ ਲੱਗਣ ਲੱਗ ਪਿਆ ਹੁਣ। ਹਾਂਜੀ,
ਚਿਤਵੇ ਜਤਨ ਅਨੇਕ ਹੀ ਮਿਲੇ ਸਿੰਘ ਬਲਵੰਦ।
ਹੁਣ ਸਿੰਘ ਜਿੰਨੇ ਬਲੀ ਸਿੰਘ ਨੇ, ਯੋਧੇ ਸਿੰਘ ਨੇ ਇਕੱਠੇ ਹੁੰਦੇ ਆ ਤੇ ਇਕੱਠੇ ਹੋ ਕੇ ਆਪਸ ਵਿੱਚ ਵਿਚਾਰਾਂ ਕਰਦੇ, ਕਿਉਂਕਿ ਕਈ ਵਾਰੀ ਫਾਕਾ ਕੱਟਣਾ ਪੈਂਦਾ, ਕੜਾਕਾ ਕੱਟਣਾ ਪੈਂਦਾ। ਤੇ ਸਿੰਘ ਆਪਸ ਵਿੱਚ ਮਿਲ ਕੇ ਵਿਚਾਰਾਂ ਕਰਦੇ ਹਨ।
ਚੌਪਾਈ ਕੀਤਕ ਸਿੰਘ ਵਿਸ਼ਾਲ ਜੁਝਾਰੇ।
ਕਈ ਸਿੰਘ ਬੜੇ ਵਿਸ਼ਾਲ ਜੁਝਾਰੂ ਯੋਧੇ ਸਿੰਘ ਹਨ।
ਮਿਲ ਆਪਸ ਮੈਂ ਮਸਲਤ ਤਾਰੇ।
ਆਪਸ ਵਿੱਚ ਮਿਲ ਕੇ ਉਹ ਸਾਰੇ ਸਿੰਘ ਸਲਾਹਾਂ ਕਰਦੇ, ਵਿਚਾਰਾਂ ਕਰਦੇ ਹਨ।
ਜਹਾਂ ਬਿਲੋਕੇ ਅੰਨ ਮਹਾਨਾ।
ਜਿੱਥੇ ਖਾਲਸਾ ਅੰਨ ਵੇਖਦਾ, ਅਨਾਜ ਵੇਖਦਾ।
ਬਿਪਨੀ ਆਦਿ ਵਿਖੇ ਸਾਵਧਾਨਾ।
ਤੁਰਕਾਂ ਦੇ ਜਿਹੜੇ ਬਾਜ਼ਾਰ ਲੱਗੇ ਹੁੰਦੇ, ਫੌਜੀ ਬਾਜ਼ਾਰ ਹੁੰਦੇ ਤੁਰਕਾਂ ਦੇ ਲੱਗੇ ਪਹਾੜੀਆਂ ਦੇ, ਸਿੰਘ ਦੂਰਬੀਨਾਂ ਨਾਲ ਜਾਂ ਕਿਤੇ ਬਾਹਰ ਅੰਦਰ ਮੋਰਚਿਆਂ 'ਚ ਜਾਂਦਿਆਂ ਨਿਗਾਹ ਮਾਰ ਕੇ ਵੇਖਦੇ ਰਹਿੰਦੇ ਹਨ।
ਆਚੀ ਰੀਤ ਜੋਏ ਸਭ ਲੀਨਾ।
ਸਿੰਘਾਂ ਨੇ ਵੇਖ ਲਿਆ ਵੀ ਇਹ ਤੁਰਕਾਂ ਨੇ ਅਨਾਜ ਕਿੱਥੇ ਕਿੱਥੇ ਰੱਖਿਆ, ਪਹਾੜੀਆਂ ਨੇ ਕਿੱਥੇ ਰੱਖਿਆ। ਕੱਲੀ ਕੱਲੀ ਗੱਲ ਸਿੰਘਾਂ ਨੇ ਪਰਖ ਲਈ ਹੈ, ਚੰਗੀ ਤਰ੍ਹਾਂ ਜੋ ਕੇ ਪੂਰਾ ਮੁਆਇਨਾ ਕਰ ਲਿਆ ਹੈ ਤੁਰਕਾਂ ਦੇ ਬਾਜ਼ਾਰਾਂ ਦਾ।
ਆਵਨ ਜਾਨ ਘਾਤ ਸਭ ਚੀਨਾ।
ਆਉਂਦਿਆਂ ਜਾਂਦਿਆਂ ਸਿੰਘਾਂ ਨੇ ਚੰਗੀ ਤਰ੍ਹਾਂ ਘਾਤ ਵੇਖ ਲਿਆ ਵੀ ਕਿਵੇਂ ਹਮਲਾ ਹੋ ਸਕਦਾ, ਕਿਹੜੀ ਵਿਉਂਤਬੰਦੀ ਨਾਲ ਹੱਲਾ ਕੀਤਾ ਜਾ ਸਕਦਾ, ਕਿਵੇਂ ਤੁਰਕਾਂ ਦੇ ਕਿਹੜੇ ਬਾਜ਼ਾਰ ਦੇ ਵਿੱਚੋਂ, ਕਿਉਂਕਿ ਬਾਜ਼ਾਰ ਵੀ ਇੱਕ ਥੋੜ੍ਹੀ ਲੱਗਾ ਸੀ ਤੁਰਕਾਂ ਦਾ, ਫੌਜੀ ਬਾਜ਼ਾਰ ਸਾਰੇ ਪਾਸੇ ਜਿੰਨੇ ਚਾਰੇ ਪਾਸੇ ਫੌਜ ਸੀ ਦੁਸ਼ਮਣਾਂ ਦੀ, ਹਰ ਕੈਂਪ ਦੇ ਵਿੱਚ ਹਰ ਮਿਸਲ ਵਿੱਚ ਇੱਕ ਵੱਖਰਾ ਬਾਜ਼ਾਰ ਸੀ। ਉਹਦੇ ਵਿੱਚ ਤੁਰਕ ਰੋਟੀ ਪਾਣੀ ਆਪਣਾ ਬਣਾਉਂਦੇ ਅਤੇ ਉੱਥੋਂ ਰਾਸ਼ਨ ਲੈਂਦੇ ਸੀ। ਤੋ ਸਿੰਘਾਂ ਨੇ ਚਾਰੇ ਪਾਸੇ ਨਿਗਾਹ ਮਾਰ ਕੇ ਵੇਖ ਲਿਆ ਵੀ ਕਿੱਧਰ ਹੱਲਾ ਕੀਤਾ ਜਾ ਸਕਦਾ ਹੈ।
ਤੁਰਕ ਸ਼ਤਰੂ ਗਨ ਹੋਏ ਜੁੱਤ ਆਲਸ।
ਕਹਿੰਦੇ ਜਿੰਨੇ ਤੁਰਕ ਨੇ ਸ਼ਤਰੂ ਨੇ ਉਹ ਆਲਸੀ ਵੀ ਹਨ ਹੁਣ, ਕਿਉਂਕਿ ਜਦੋਂ ਵਾਹਵਾ ਦਿਨ ਬੀਤ ਗਏ ਕੋਈ ਜੰਗ ਨਹੀਂ ਹੋਇਆ ਤੇ ਤੁਰਕ ਢਿੱਲੇ ਪੈ ਜਾਂਦੇ ਵੀ ਹੁਣ ਕਿਹੜਾ ਖਾਲਸੇ ਨੇ ਹਮਲਾ ਕਰਨਾ।
ਤਬ ਪਹੁੰਚਣ ਕੀ ਠਾਨੀ ਲਾਲਸ।
ਸਿੰਘਾਂ ਨੇ ਆਖਿਆ ਵੀ ਇੱਕ ਵਾਰੀ ਫਿਰ ਪੂਰੇ ਇਹ ਬੇਫਿਕਰੇ ਜੇ ਹੋ ਜਾਣ, ਇਹਨਾਂ ਨੂੰ ਏਦਾਂ ਲੱਗੇ ਵੀ ਹੁਣ ਨਹੀਂ ਹਮਲਾ ਕਰਦੇ, ਵੀ ਹੁਣ ਨਹੀਂ ਇਹ ਹੱਲਾ ਕਰਦੇ, ਇਹ ਹੁਣ ਟਿਕ ਗਏ ਆ, ਵੀ ਜਦੋਂ ਐਨ ਪੂਰਨ ਤੌਰ 'ਤੇ ਇਹਨਾਂ ਦਾ ਮਨ ਇੱਦਾਂ ਦਾ ਬਣ ਜਾਏਗਾ ਫਿਰ ਹਮਲਾ ਕਰਾਂਗੇ ਇਹਨਾਂ 'ਤੇ, ਫਿਰ ਜਾ ਕੇ ਇਹਨਾਂ ਨੂੰ ਆਪਣੇ ਸ਼ਸਤਰਾਂ ਦੇ ਜ਼ੋਰ ਵਿਖਾਵਾਂਗੇ ਔਰ ਫਿਰ ਲੁੱਟ ਮਾਰ ਕਰਕੇ ਲਿਆਵਾਂਗੇ।
ਹੋਏ ਤੁਰੰਗਨ ਪਰ ਅਸਵਾਰ।
ਫਿਰ ਘੋੜਿਆਂ ਤੇ ਸਵਾਰ ਹੋ ਕੇ ਹੱਲਾ ਬੋਲਾਂਗੇ।
ਸਨਦ ਬੱਧ ਹੋਏ ਬਲ ਕੋ ਤਾਰ।
ਸਨਦ ਬੱਧ ਹੋ ਕੇ ਬੜੀ ਫੁਰਤੀ ਨਾਲ ਜਾਣਾ ਪੈਣਾ, ਬੜੀ ਬਹਾਦਰੀ ਨਾਲ ਦਲੇਰੀ ਨਾਲ ਜਾਣਾ ਪੈਣਾ ਤੇ ਜਿੰਨੀ ਛੇਤੀ ਜਾਣਾ ਓਨੀ ਛੇਤੀ ਵਾਪਸ ਪਰਤਣਾ ਪਵੇਗਾ।
ਗਏ ਅਚਾਨਕ ਬੜੇ ਬਜ਼ਾਰੂ।
ਇਸੇ ਤਰ੍ਹਾਂ ਸਿੰਘਾਂ ਨੇ ਵਿਚਾਰ ਕੀਤੀ ਔਰ ਵਿਚਾਰ ਕਰਦਿਆਂ ਉਸ ਵੱਡੇ ਬਾਜ਼ਾਰ ਵੱਲ ਜਾਣ ਦਾ ਤਿਆਰਾ ਕੀਤਾ।
ਭਾਈ ਪ੍ਰਵੇਸ਼ਨ ਵੀਰ ਜੁਝਾਰੂ।
ਮੌਕਾ ਮਿਲ ਗਿਆ ਸਿੰਘਾਂ ਨੂੰ, ਦਾ ਤਾਂ ਲੱਗ ਹੀ ਜਾਂਦਾ ਹੁੰਦਾ। ਕਹਿੰਦੇ ਖਾਲਸੇ ਦਾ ਅੱਜ ਦਾ ਲੱਗ ਗਿਆ ਬੜੇ ਦਿਨਾਂ ਬਾਅਦ। ਕਹਿੰਦੇ ਦੁਸ਼ਮਣਾਂ ਦਾ ਜਿਹੜਾ ਵੱਡਾ ਬਾਜ਼ਾਰ ਸੀ, ਜਿਹਦੇ ਵਿੱਚ ਉਹਨਾਂ ਨੇ ਬਹੁਤ ਸਾਰਾ ਰਾਸ਼ਨ ਅਨਾਜ ਕਈ ਤਰ੍ਹਾਂ ਦੀਆਂ ਵਸਤੂਆਂ ਸ਼ੱਕਰ ਖੰਡ ਘਿਓ ਰੱਖਿਆ ਹੋਇਆ ਸੀ, ਉਸ ਪਾਸੇ ਖਾਲਸੇ ਨੇ ਹੱਲਾ ਬੋਲਿਆ।
ਸ਼ੇਰ ਸਿੰਘ ਜਿਨ ਮੈਂ ਮੁੱਖ ਜੋਧਾ।
ਲੋਹਗੜ੍ਹ ਕਿਲੇ ਦੇ ਸਿੰਘ ਸੀ ਇਹ ਸਾਰੇ ਜਿਹੜੇ ਗਏ ਨੇ। ਇਹਨਾਂ ਵਿੱਚੋਂ ਭਾਈ ਸ਼ੇਰ ਸਿੰਘ ਜੀ ਜੋ ਬੜੇ ਮਹਾਨ ਸੂਰਬੀਰ ਬਹਾਦਰ ਯੋਧੇ ਸਨ, ਉਹ ਲੋਹਗੜ੍ਹ ਕਿਲੇ ਦੇ ਵਿੱਚੋਂ ਸਾਰੇ ਸਿੰਘਾਂ ਨੂੰ ਨਾਲ ਲੈ ਕੇ ਗਏ। ਖਾਲਸਾ ਜੀ, ਅੱਜ ਵੀ ਜਦੋਂ ਉਹਨਾਂ ਕਿਲਿਆਂ ਦੇ ਦਰਸ਼ਨ ਕਰੀਏ, ਭਾਈ ਸ਼ੇਰ ਸਿੰਘ, ਨਾਰ ਸਿੰਘ ਵਰਗੇ ਸ਼ਹੀਦ ਉੱਥੇ ਅੱਜ ਵੀ ਹਾਜ਼ਰ ਨਾਜ਼ਰ ਨੇ। ਉਹ ਗਏ ਨਹੀਂ, ਉੱਥੇ ਹੀ ਫਿਰਦੇ ਆ ਰਾਤ ਨੂੰ, ਅੰਮ੍ਰਿਤ ਵੇਲੇ ਜਕਾਰੇ ਗਜਾਉਂਦੇ। ਮਹਾਂਪੁਰਖ ਜਿਹੜੇ ਅਨੁਭਵੀ ਸਾਧੂ ਦਰਸ਼ਨ ਕਰਨ ਜਾਂਦੇ, ਉਹ ਅਨੰਦਪੁਰ ਸਾਹਿਬ ਦੀਆਂ ਜੂਹਾਂ 'ਚ ਉਹਨਾਂ ਸ਼ਹੀਦਾਂ ਦੇ ਦਰਸ਼ਨ ਕਰਦੇ ਹਨ। ਉਹ ਅਨੰਦਪੁਰ ਸਾਹਿਬ ਛੱਡ ਕੇ ਥੋੜ੍ਹੀ ਗਏ ਕਿਤੇ, ਉੱਥੇ ਹੀ ਹਾਜ਼ਰ ਨੇ। ਭਾਈ ਨਾਰ ਸਿੰਘ, ਭਾਈ ਆਲਮ ਸਿੰਘ ਨੱਚਣਾ, ਭਾਈ ਉਦੇ ਸਿੰਘ ਸ਼ਹੀਦ, ਬਾਬਾ ਬਚਿੱਤਰ ਸਿੰਘ, ਉਹ ਅਨੰਦਪੁਰ ਸਾਹਿਬ ਹੀ ਵਸਦੇ ਆ ਸਾਰੇ ਸ਼ਹੀਦ ਮਹਾਰਾਜ ਜੀ ਦੇ, ਜਿੰਨੀਆਂ ਸ਼ਹੀਦੀ ਫੌਜਾਂ ਨੇ। ਤੋ ਖਾਲਸਾ ਤਾਂ ਹੀ ਅਨੰਦਪੁਰ ਸਾਹਿਬ ਦਾ ਵਾਸੀ ਹੈ। ਕਹਿੰਦੇ ਭਾਈ ਸ਼ੇਰ ਸਿੰਘ ਜੀ ਉਹ ਨਾਲ ਸਾਰੇ ਸਿੰਘਾਂ ਦੇ ਮੁਖੀ ਬਣ ਕੇ ਗਏ ਨੇ ਬਾਜ਼ਾਰ ਤੇ ਲੁੱਟ ਮਾਰਨ।
ਪਰੇ ਤੁਰਕ ਗਨ ਪਰ ਤਰ ਕਰੋਧਾ।
ਕਹਿੰਦੇ ਬੜਾ ਵੀਰ ਰਸ ਧਾਰਨ ਕਰਕੇ ਤੁਰਕਾਂ ਦੇ ਦਲ ਤੇ ਟੁੱਟ ਕੇ ਪੈ ਗਏ।
ਅਰਧਨ ਕੇ ਉਹ ਉਠਾਵਨ ਕੀਜੇ।
ਅੱਧੇ ਸਿੰਘਾਂ ਨੂੰ ਕਿਹਾ ਵੀ ਤੁਸੀਂ ਲੜਨਾ ਨਹੀਂ, ਤੁਸੀਂ ਸਿਰਫ ਰਾਸ਼ਨ ਚੁੱਕਣਾ ਜਿਹੜਾ ਮਿਲ ਜੇ, ਖਾਣ ਪੀਣ ਵਾਲੀ ਵਸਤੂ, ਬਸ ਤੁਸੀਂ ਉਹੀ ਚੁੱਕਣੀਆਂ ਤੇ ਚੁੱਕ ਕੇ ਆਪਣੀਆਂ ਪੰਡਾਂ ਬੰਨ੍ਹ ਕੇ ਘੋੜਿਆਂ ਤੇ ਲੱਦਣੀਆਂ ਹਨ।
ਅੰਨ ਕ੍ਰਿਤ ਬਹੁ ਸਿਤਾ ਲਈ ਜੇ।
ਹਾਂ, ਉਹ ਚੀਜ਼ਾਂ ਲਿਓ ਜਿਹੜੀਆਂ ਬਹੁਤਾ ਸਮਾਂ ਹੰਡ ਜਾਣ। ਅੰਨ ਲੈ ਲਿਓ, ਅਨਾਜ ਚੁੱਕ ਲਿਓ ਜਿਹੜਾ ਮਿਲ ਜਾਏ। ਖੰਡ ਮਿਲਦੀ ਹੈ, ਖੰਡ ਲੈ ਲਓ। ਗੁੜ ਮਿਲਦਾ, ਗੁੜ ਲੈ ਲਓ। ਸ਼ੱਕਰ ਮਿਲਦੀ ਹੈ, ਯਾਨੀ ਕਿ ਜਿਹੜੀ ਖਾਣ ਪੀਣ ਵਾਲੀ ਵਸਤੂ ਹੈ, ਕੋਈ ਪਦਾਰਥ ਛਕਣ ਛਕਾਉਣ ਵਾਲਾ ਹੈ, ਉਹ ਚੁੱਕ ਲਵੋ।
ਇਤਿਆਦਿਕ ਵਤ ਭਖਿਅਨ ਕੇਰੀ।
ਜੇ ਕੋਈ ਛੋਲੇ ਮਿਲ ਜਾਣ ਚੱਬਣ ਨੂੰ, ਛੋਲੇ ਚੱਕ ਲਓ। ਦਾਲਾਂ ਮਿਲਦੀਆਂ, ਦਾਲਾਂ ਚੱਕ ਲਓ। ਜੋ ਮਿਲਦਾ ਛਕਣ ਵਾਸਤੇ, ਕਿਸੇ ਕੰਮ ਦਾ ਨਹੀਂ। ਸਾਨੂੰ ਅਨਾਜ ਦੀ ਲੋੜ ਹੈ, ਤੇ ਜਿੰਨਾ ਅਨਾਜ ਚੁੱਕਿਆ ਜਾ ਸਕਦਾ ਉਹ ਪੰਡਾਂ ਬੰਨ੍ਹ ਕੇ ਘੋੜਿਆਂ ਤੇ ਲੱਦ ਲਓ।
ਲੀਜੇ ਲੂਟ ਧਾਰ ਬਿਨ ਦੇਰੀ।
ਉਹ ਬਿਨਾਂ ਦੇਰੀ ਤੋਂ ਲੁੱਟ ਮਾਰ ਕਰ। ਇਹ ਖੇਡ ਕਰਨ ਵਾਸਤੇ ਤਾਂ ਮਹਾਰਾਜ ਜੀ ਇਹ ਅਭਿਆਸ ਕਰਾਉਂਦੇ ਰਹੇ ਖਾਲਸੇ ਦਾ। ਜਦੋਂ ਜੰਗ ਯੁੱਧ ਨਹੀਂ ਸੀ, ਅਨੰਦਪੁਰ ਸਾਹਿਬ ਮਹਾਰਾਜ ਨੇ ਦੇਗ ਤਿਆਰ ਕਰਾਉਣੀ ਕੜਾਹ ਪ੍ਰਸ਼ਾਦ ਦੀ, ਸਿੰਘਾਂ ਨੂੰ ਕਹਿਣਾ ਲੁੱਟੋ, ਫਿਰ ਸਿੰਘਾਂ ਨੇ ਜਾ ਕੇ ਦੇਗ ਲੁੱਟਣੀ, ਲੁਟੇਰਿਆਂ ਦੇ ਦਲ ਤੇ ਕਰਕੇ ਲਿਆਉਣੀ ਪੈਣੀ। ਲੁਟੇਰਿਆਂ ਨੂੰ ਲੁੱਟਣਾ ਲੁੱਟ ਥੋੜ੍ਹੀ ਹੁੰਦੀ ਹੈ, ਜਿਹੜੇ ਜ਼ਾਲਮ ਨੇ ਜ਼ਾਲਮ ਨੂੰ ਲੁੱਟਣਾ ਕੋਈ ਲੁੱਟ ਨਹੀਂ ਹੈ। ਜੇ ਅਬਦਾਲੀ ਲੁੱਟ ਕੇ ਲੈ ਜਾਂਦਾ ਹਿੰਦੁਸਤਾਨ ਨੂੰ, ਖਾਲਸਾ ਉਹਨੂੰ ਜਾ ਕੇ ਲੁੱਟਦਾ, ਕਿਉਂਕਿ ਖਾਲਸਾ ਜ਼ੁਲਮ ਦੇ ਖਿਲਾਫ ਜਾ ਕੇ ਟੱਕਰ ਲੈਂਦਾ। ਤੋ ਮਹਾਰਾਜ ਜੀ ਨੇ ਪਹਿਲਾਂ ਟ੍ਰੇਨਿੰਗ ਦਿੱਤੀ ਹੋਈ ਸੀ ਖਾਲਸੇ ਨੂੰ। ਤੋ ਭਾਈ ਸ਼ੇਰ ਸਿੰਘ ਜੀ ਕਹਿੰਦੇ ਅੱਜ ਉਹਨੂੰ ਅਜਮਾਓ ਖਾਲਸਾ ਜੀ, ਜਿਹੜਾ ਖਾਣ ਪੀਣ ਵਾਲਾ ਕੋਈ ਰਾਸ਼ਨ ਮਿਲਦਾ, ਜਿਹੜਾ ਚੁੱਕ ਕੇ ਕਿਸੇ ਨੇ ਮੂੰਹ 'ਚ ਵੀ ਪਾਉਣਾ, ਕਿਉਂਕਿ ਕੜਾਕੇ ਵਿੱਚ ਸੀ, ਭੁੱਖੇ ਵੀ ਸੀ ਸਿੰਘ। ਕਹਿੰਦੇ ਜਿਹੜੀ ਕੋਈ ਮੂੰਹ 'ਚ ਪਾਈ ਜਾਂਦੀ ਆ, ਖਾਧੀ ਜਾਂਦੀ, ਉਹ ਖਾ ਲਿਓ। ਬਾਕੀ ਚੁੱਕ ਚੁਕਾ ਕੇ ਜਿੰਨੀਆਂ ਪੰਡਾਂ ਵੱਧ ਤੋਂ ਵੱਧ ਬੰਨ੍ਹ ਕੇ ਲਿਆ ਸਕਦੇ ਹੋ, ਲੈ ਕੇ ਚੱਲੋ।
ਸਭ ਹਿੰਤੇ ਆਗੇ ਹਟਿਆਵੋ।
ਕਹਿੰਦੇ ਜਿਹੜੇ ਰਾਸ਼ਨ ਲਿਆਵਣਗੇ ਪੰਡਾਂ ਬੰਨ੍ਹ ਕੇ, ਉਹ ਪਹਿਲਾਂ ਇੱਕਦਮ ਲੁੱਟ ਕੇ ਵਾਪਸ ਚੱਲ ਪੈਣ। ਅਸੀਂ ਦੁਸ਼ਮਣ ਨੂੰ ਰੋਕ ਕੇ ਰੱਖਾਂਗੇ, ਕਿਉਂਕਿ ਜਿਨ੍ਹਾਂ ਨੇ ਪੰਡਾਂ ਚੁੱਕੀਆਂ ਹੋਣੀਆਂ ਉਹਨਾਂ ਨੂੰ ਭੱਜਣਾ ਔਖਾ ਹੋਣਾ, ਵਾਪਸ ਆਉਣਾ ਔਖਾ ਹੋਣਾ। ਬੜੀ ਵਿਉਂਤਬੰਦੀ ਭਾਈ ਸ਼ੇਰ ਸਿੰਘ ਹੋਣਾ ਨੇ, ਨਾਰ ਸਿੰਘ ਹੋਣਾ ਨੇ ਬਣਾਈ ਕਿ ਅੱਧੀ ਫੌਜ ਜਿਹੜੀ ਸਿੰਘਾਂ ਦੀ ਆ, ਉਹਨਾਂ ਨੇ ਰਾਸ਼ਨ ਲੁੱਟਣਾ ਅਤੇ ਲੁੱਟ ਕੇ ਇੱਕਦਮ ਚੱਲ ਪੈਣਾ ਵਾਪਸ, ਅਤੇ ਅਸੀਂ ਪਿੱਛੋਂ ਜਿਹੜੇ ਦੁਸ਼ਮਣ ਦਲ ਨੇ ਹਮਲਾ ਕਰਨਾ ਉਹਨਾਂ ਨੂੰ ਰੋਕਾਂਗੇ।
ਨੈ ਸ਼ਤੁਰਨ ਮੈਂ ਬਿਲਮ ਲਗਾਵੋ।
ਹਾਂ, ਜਿਨ੍ਹਾਂ ਨੇ ਲੁੱਟ ਮਾਰ ਕਰਨੀ ਆ, ਰਾਸ਼ਨ ਲਿਆਉਣਾ ਲੁੱਟ ਕੇ ਖੋਹ ਕੇ ਦੁਸ਼ਮਣਾਂ ਕੋਲੋਂ, ਉਹਨਾਂ ਨੇ ਉੱਥੇ ਨਹੀਂ ਰੁਕਣਾ। ਉਹਨਾਂ ਨੇ ਉੱਥੇ ਰੁਕਣ ਦੀ ਦੇਰੀ ਨਹੀਂ ਲਾਉਣੀ, ਜਿੰਨਾ ਛੇਤੀ ਹੋ ਸਕੇ ਚੱਲਣਾ।
ਇਮਕੈ ਪਰੇ ਧਾਇ ਕਰ ਸੂਰੇ,
ਏਦਾਂ ਕਹਿ ਕੇ ਭਾਈ ਸ਼ੇਰ ਸਿੰਘ, ਭਾਈ ਨਾਰ ਸਿੰਘ, ਭਾਈ ਜਵਾਰ ਸਿੰਘ ਵਰਗੇ, ਭਾਈ ਉਦੇ ਸਿੰਘ ਵਰਗੇ ਯੋਧੇ ਕਹਿੰਦੇ ਲੋਹਗੜ੍ਹ ਕਿਲੇ ਵਿੱਚੋਂ ਨਿਕਲੇ ਨੇ ਤੇ ਅੱਜ ਦਿਨੇ ਹਮਲਾ ਕੀਤਾ ਵੈਰੀ ਦਲ ਦੇ ਬਾਜ਼ਾਰ ਤੇ।
ਵਸਤਨ ਸੋ ਬਾਜ਼ਾਰ ਜੈ ਪੂਰੇ,
ਜਿਹੜਾ ਬਾਜ਼ਾਰ ਤੁਰਕਾਂ ਦਾ ਵਸਤੂਆਂ ਨਾਲ ਭਰਿਆ ਪਿਆ ਸੀ, ਫੌਜੀ ਬਾਜ਼ਾਰ ਸੀ, ਜਿਵੇਂ ਅੱਜ ਕੱਲ੍ਹ ਕੰਟੀਨਾਂ ਹੁੰਦੀਆਂ ਫੌਜੀਆਂ ਦੀਆਂ, ਉਹ ਫੌਜੀ ਬਾਜ਼ਾਰ ਭਰਿਆ ਪਿਆ ਸੀ ਵਸਤੂਆਂ ਨਾਲ।
ਜਿਸ ਦਿਸ਼ ਚਮੋ ਸ਼ਸਤਰ ਗਨ ਧਾਰੀ,
ਔਰ ਦੁਸ਼ਮਣ ਜਿੱਧਰ ਫੌਜ ਸ਼ਸਤਰ ਧਾਰੀ ਹੋ ਕੇ ਖੜਾ ਸੀ,
ਤਿਤ ਦਿਸ਼ ਸ਼ੇਰ ਸਿੰਘ ਬਲ ਧਾਰੀ,
ਉਸ ਪਾਸੇ ਭਾਈ ਸ਼ੇਰ ਸਿੰਘ ਨੇ ਆਪਣਾ ਬਲ ਵਿਖਾਇਆ, ਤਲਵਾਰ ਲੈ ਕੇ ਸ਼ਸਤਰ ਬੰਦੂਕਾਂ ਲੈ ਕੇ ਤਿਆਰ ਬਰ ਤਿਆਰ ਹੋ ਕੇ ਦੁਸ਼ਮਣ ਦੇ ਅੱਗੇ ਭਾਈ ਸ਼ੇਰ ਸਿੰਘ ਜੀ ਜਾ ਖਲੋਤੇ।
ਹਲਾ ਹੂਲ ਬੋਲਤ ਵਿੱਚ ਬਰੇ,
ਤੇ ਜਿਹੜੇ ਬਾਕੀ ਸਿੰਘ ਸੀ ਉਹ ਬਾਜ਼ਾਰ ਵਿੱਚ, ਕਿਉਂਕਿ ਸਿਪਾਹੀ ਨਹੀਂ ਸੀ, ਸਿਪਾਹੀ ਤਾਂ ਮੋਰਚਿਆਂ ਚ ਸੀ, ਭਾਈ ਸ਼ੇਰ ਸਿੰਘ ਜੀ ਮੋਰਚਿਆਂ ਵਾਲੇ ਪਾਸੇ ਹੋ ਗਏ ਤੁਰਕਾਂ ਵੱਲ, ਬਾਜ਼ਾਰ ਚ ਬਾਣੀਏ ਬੈਠੇ ਸੀ, ਦੁਕਾਨਾਂ ਖੋਲੀ, ਤੋ ਭਾਈ ਜਿਹੜੇ ਨਾਲ ਦੇ ਸਿੰਘ ਸਨ ਉਹ ਬਾਜ਼ਾਰ ਵਿੱਚ ਜਾ ਕੇ ਵੜ ਗਏ, ਪ੍ਰਵੇਸ਼ ਕਰ ਗਏ।
ਬਨ ਕਨ ਤੇ ਵਸਤੂ ਗਨ ਧਰੇ,
ਕਹਿੰਦੇ ਉਹਨਾਂ ਬਣੀਆਂ ਦੇ ਕੋਲੋਂ ਵਸਤੂਆਂ ਚੁੱਕ ਲਈਆਂ, ਹੁਣ ਉਹ ਆਪਣੀ ਜਾਨ ਬਚਾਉਣ ਕੇ ਵਸਤੂਆਂ ਬਚਾਉਣ, ਉਹ ਹੱਥ ਜੋੜ ਕੇ ਕਹਿੰਦੇ ਲੈ ਜਾਓ ਜੀ ਜਾਨ ਬਖਸ਼ੀ ਕਰ ਦਿਓ। ਸਿੰਘ ਕਹਿੰਦੇ ਮਾਰਨਾ ਤਾਂ ਵੈਰੀ ਨੂੰ ਹੈ, ਤੁਹਾਨੂੰ ਥੋੜ੍ਹੀ ਅਸੀਂ ਮਾਰਨਾ, ਸਾਨੂੰ ਇਹ ਰਸਤ ਬਸਤ ਦੀ ਲੋੜ ਹੈ, ਅਸੀਂ ਲੁੱਟ ਮਾਰ, ਇਹਨੂੰ ਲੁੱਟ, ਇਹਨੂੰ ਸ਼ੇਰ ਪੰਜਾ ਕਹਿੰਦੇ ਆ, ਇਸੇ ਸ਼ਬਦ ਦਾ ਨਾਮ ਹੈ ਲੁੱਟ ਮਾਰ। ਲੁੱਟ ਮਾਰ ਉਹ ਨਹੀਂ ਹੁੰਦੀ ਵੀ ਜਿਹੜੀ ਕਿਸੇ ਦੀ ਪਿੱਠ ਪਿੱਛੋਂ ਚੋਰੀ ਕਰਕੇ ਲੈ ਜਾਣੀ, ਆਮ ਕਰਕੇ ਅੱਜ ਕੱਲ੍ਹ ਕਿਸੇ ਦੀ ਕੋਈ ਚੀਜ਼ ਚੋਰੀ ਕਰੇ ਤੇ ਬਾਅਦ ਕਹਿੰਦੇ ਲੁੱਟ ਮਾਰ ਕਰ ਲਈ ਅਸੀਂ, ਲੁੱਟ ਮਾਰ ਹੁੰਦੀ ਆ ਸਾਹਮਣੇ ਨੇਤਰਾਂ ਦੇ ਉਹਨਾਂ ਦੇ ਕੋਲੋਂ ਵੇਖਦਿਆਂ, ਦੱਸ ਕੇ ਲੈ ਕੇ ਜਾਣੀ ਵੀ ਲੈ ਕੇ ਚੱਲਿਆ, ਜੇ ਹਿੰਮਤ ਹੈ ਤਾਂ ਰੋਕ ਲੈ। ਤੋ ਕਹਿੰਦੇ ਉਹਨਾਂ ਸਿੰਘਾਂ ਨੇ ਜਾ ਕੇ ਉੱਥੋਂ ਰਸਤਾਂ ਬਸਤਾਂ ਜਿੰਨੀਆਂ ਬਾਣੀਆਂ ਦੇ ਕੋਲ ਛਕਣ ਛਕਾਉਣ ਵਾਲੀਆਂ ਸਾਨੂੰ ਲੈ ਲਈਆਂ,
ਸਰਬ ਲੂਟ ਕਰ ਪੋਟ ਬੰਧਾਈ,
ਵੱਡੀਆਂ ਵੱਡੀਆਂ ਪੋਟਲੀਆਂ ਬੰਨ ਲਈਆਂ, ਪੰਡਾਂ ਬੰਨ ਲਈਆਂ,
ਆਦੇ ਸਿੰਘਨ ਲੀਨ ਉਠਾਈ,
ਆਦੇ ਸਿੰਘਾਂ ਨੇ ਉਹ ਵੱਡੀਆਂ ਪੰਡਾਂ ਰਾਸ਼ਨ ਦੀਆਂ ਅਨਾਜ ਦੀਆਂ ਸਿਰਾਂ ਤੇ ਬੰਨ ਕੇ ਰੱਖ ਲਈਆਂ।
ਭਾਈ ਤੁਰਕ ਦਲ ਮੈਂ ਸੁਦ ਸਾਰੇ,
ਉਧਰ ਤੁਰਕਾਂ ਦੇ ਸਾਰੇ ਦਲ ਦੇ ਵਿੱਚ ਖਬਰ ਪਹੁੰਚ ਗਈ ਵੀ ਸਿੰਘ ਬਾਜ਼ਾਰ ਲੁੱਟਣ ਆ ਗਏ ਨੇ ਅੱਜ ਦਿਨ ਦੇ ਸਮੇਂ।
ਤਤ ਛਿਨ ਤੁੰਦਪ ਬਜੇ ਜੁਜਾਰੇ,
ਬਸ ਫੇਰ ਕੀ ਸੀ, ਫਿਰ ਤਾਂ ਤੁਰਕਾਂ ਨੇ ਉਸੇ ਵੇਲੇ 900 ਨਗਾਰੇ ਉਹਨਾਂ ਦੇ ਨਾਲ ਸੀ, 900 ਦਾ 900 ਨਗਾਰਾ ਵਜਾ ਦਿੱਤਾ।
ਸ਼ਸਤਰ ਸੰਭਾਰ ਤੋਵਤ ਤਿਆਰ,
ਸਾਰੇ ਤੁਰਕ ਸ਼ਸਤਰ ਸੰਭਾਲ ਕੇ ਇਕੱਠੇ ਹੋ ਕੇ ਆ ਪਏ।
ਕੋ ਘੋਰਨ ਪੈ ਹੋਵੇ ਅਸਵਾਰ,
ਕੋਈ ਘੋੜਿਆਂ ਤੇ ਸਵਾਰ ਹੋ ਕੇ ਆਇਆ,
ਕੀਤਕ ਤੁਪਕ ਪਦਾਤੀ ਛੋਰੇ,
ਕਈ ਪੈਦਲ ਚੱਲ ਕੇ ਆਏ, ਬੰਦੂਕਾਂ ਭਰ ਕੇ ਗੋਲੀਆਂ ਦਾਗਣ ਲੱਗ ਪਏ।
ਬੇ ਮੁਕਾਬਲੇ ਸਿੰਘਨ ਓਰੇ,
ਇਧਰੋਂ ਭਾਈ ਸ਼ੇਰ ਸਿੰਘ ਤੇ ਬਾਕੀ ਸਿੰਘਾਂ ਨੇ ਉਹਨਾਂ ਨੂੰ ਰੋਕਿਆ, ਪਤਾ ਸੀ ਵੀ ਆਉਣਗੇ ਤੁਰਕ, ਪਹਿਲਾਂ ਉਸੇ ਤਰ੍ਹਾਂ ਦੀ ਤਿਆਰੀ ਕਰਕੇ ਗਏ ਸੀ। ਕਹਿੰਦੇ ਅੱਗੋਂ ਦੁਸ਼ਮਣ ਦੇ ਦਲ ਨੂੰ ਰੋਕਿਆ,
200 ਜਵਾਲਾ ਬੰਮਨੀ ਤਿਆਰ,
ਭਾਈ ਸ਼ੇਰ ਸਿੰਘ ਦੇ ਨਾਲ 200 ਸਿੰਘ ਸੀ, 200 ਸਿੰਘਾਂ ਦੇ ਹੱਥ 200 ਬੰਦੂਕਾਂ ਪਹਿਲਾਂ ਹੀ ਅੰਦਰੋਂ ਕਿਲੇ ਚੋਂ ਭਰ ਕੇ ਲਿਆਏ ਸੀ, 2-2 ਗੋਲੀਆਂ ਪਾ ਕੇ। ਕਹਿੰਦੇ ਉਹ 200 ਬੰਦੂਕਾਂ ਤਿਆਰ ਸਨ, ਜਦੋਂ ਸਾਰੇ ਤੁਰਕ ਆ ਕੇ ਚੜ੍ਹ ਕੇ ਪੈ ਗਏ ਨਾ ਸਮੁੰਦਰ ਵਾਂਗੂ ਉਮੜ ਕੇ, ਤੇ ਭਾਈ ਸ਼ੇਰ ਸਿੰਘ ਨੇ ਆਗਿਆ ਕੀਤੀ, ਸਾਰੀ ਫੌਜ ਨੂੰ ਕਿਹਾ ਵੀ ਸ਼ਲਖ ਚਲਾ ਦਿਓ, 200 ਬੰਦੂਕਾਂ ਇਕੱਠੀਆਂ ਹੀ ਗੋਲੀਆਂ ਦਾਗ ਦਿੱਤੀਆਂ ਵੈਰੀ ਦਲ ਉੱਤੇ।
ਰਵਾਂ ਦਸਤ ਕਰਕੇ ਇੱਕ ਵਾਰ,
ਇਹਨੇ ਵੀ ਅੰਨੇ ਵਾਹ ਚਲਾਈਆਂ, ਬਿਲਕੁਲ ਦਸਤ ਰਵਾਂ ਕਰਕੇ, ਯਾਨੀ ਕਿ ਨਿਸ਼ਾਨਾ ਲਾ ਕੇ ਵੈਰੀਆਂ ਦਾ, ਫਿਰ ਸਿੰਘਾਂ ਨੇ ਗੋਲੀਆਂ ਚਲਾਈਆਂ।
ਸ਼ੇਰ ਸਿੰਘ ਤਤਕਾਲ ਛੁਰਾਈ,
ਭਾਈ ਸ਼ੇਰ ਸਿੰਘ ਹੋਣਾ ਨੇ ਕਹਿੰਦੇ ਤਾਤਕਾਲ ਉਸੇ ਵੇਰੇ ਗੋਲੀਆਂ ਦਾਗ ਦਿੱਤੀਆਂ।
ਗਿਰੇ ਦੜਾ ਦੜ ਜੇ ਅਗਵਾਈ,
ਕਹਿੰਦੇ ਜਿਹੜੇ ਅੱਗੇ ਆਏ ਤੁਰਕ ਮੂੰਹ ਤਾਣੇ ਹੋ ਕੇ, ਵੀ ਜਿਵੇਂ ਖਬਰੇ ਅੱਗੇ ਲੰਗਰ ਲਾਇਆ ਖਾਲਸੇ ਨੇ ਤੇ ਇਹਨਾਂ ਨੂੰ ਛਕਣ ਨੂੰ ਰੋਟੀਆਂ ਮਿਲਣੀਆਂ, ਪਰ ਕੀ ਪਤਾ ਸੀ ਵੀ ਅੱਗੋਂ ਗੋਲੀਆਂ ਪ੍ਰਾਪਤ ਹੋਣੀਆਂ ਸਨ। ਕਹਿੰਦੇ ਆਉਂਦੇ ਜਿਹੜੇ ਮੂੰਹ ਤਾਣੇ ਹੋ ਕੇ ਅੱਗੇ ਆਉਂਦੇ, ਗੋਲੀਆਂ ਵੱਜਦਿਆਂ ਹੀ ਦੜਾ ਦੜ ਕਰਕੇ ਅਗਲੇ ਤਾਂ ਨਾਲ ਹੀ, ਕਹਿੰਦੇ ਜ਼ਮੀਨ ਤੇ 250 ਤੁਰਕ ਡਿੱਗ ਪਿਆ।
ਉਤ ਸੂਬੇ ਅਰ ਗਿਰ ਪਤ ਸਾਰੇ,
ਉਧਰ ਦੋਵੇਂ ਸੂਬੇਦਾਰ, ਸੂਬਾ ਲਾਹੌਰ ਤੇ ਸੂਬਾ ਸਰਹੰਦ ਤੇ ਪਹਾੜੀ ਰਾਜੇ,
ਭਟਨ ਤਿਆਰ ਕਹਿ ਬਾਰੰਗ ਬਾਰੇ,
ਆਪਣੇ ਸਿਪਾਹੀਆਂ ਨੂੰ ਤਿਆਰ ਕਰਦੇ ਬਾਰ ਬਾਰ ਕਹਿ ਕੇ, ਉਹ ਛੇਤੀ ਕਰੋ, ਕੀ ਕਰੀ ਜਾਂਦੇ ਹੋ, ਹੱਲਾ ਕਰੋ, ਦੁਸ਼ਮਣ ਕਿਤੇ ਨਸ ਨਾ ਜਾਵੇ, ਵਾਪਸ ਕਿਲੇ ਚ ਨਾ ਵੜ ਜਾਏ, ਫੜੋ ਉਹਨਾਂ ਨੂੰ ਜਾ ਕੇ,
ਘੇਰੋ ਦੁਰਗ ਵਿਖੇ ਨੈ ਬਰੇ,
ਘੇਰ ਲਓ ਉਹਨਾਂ ਨੂੰ ਜਾ ਕੇ, ਲੋਹਗੜ ਕਿਲੇ ਚ ਇਹਨਾਂ ਨੂੰ ਵਾਪਸ ਨਹੀਂ ਵੜਨ ਦੇਣਾ, ਇਹਨਾਂ ਨੂੰ ਵਾਪਸ ਕਿਲੇ ਵਿੱਚ ਜਾਣ ਨਹੀਂ ਦੇਣਾ।
ਹਤੋ ਸ਼ਤਰੂ ਸਭ ਬਾਹਰ ਮਰੇ,
ਔਰ ਬਾਹਰੋਂ ਹੀ ਇਹਨਾਂ ਸਾਰੇ ਦੁਸ਼ਮਣਾਂ ਨੂੰ ਬਾਹਰ ਹੀ ਮਾਰ ਮੁਕਾਓ, ਤੇ ਫਿਰ ਕਿਲਾ ਵੀ ਆਪਾਂ ਫਤਿਹ ਕਰ ਲਵਾਂਗੇ।
ਲੈ ਲੈ ਤੁਪਕ ਚਰਮ ਤਰਵਾਰੇ,
ਕਹਿੰਦੇ ਉਸੇ ਵੇਲੇ ਜਿੰਨੇ ਤੁਰਕ ਸੀ ਢਾਲਾਂ ਲੈ ਕੇ ਤਲਵਾਰਾਂ ਲੈ ਕੇ ਛੇਤੀ ਨਾਲ ਅੱਗੇ ਵਧਣ ਲੱਗੇ।
ਤ੍ਰਾਸ ਸਮੇਤ ਹੋਏ ਪਰਵਾਰੇ,
ਪਰ ਡਰਦੇ ਵੀ ਨੇ, ਖਾਲਸੇ ਦੀ ਤੇਗ ਵੇਖੀ ਸੀ ਤੁਰਕਾਂ ਨੇ, ਮਨ ਚ ਡਰਦੇ ਵੀ ਸਹਿਮਦੇ ਵੀ ਹੈ, ਪਰ ਸੂਬਿਆਂ ਤੋਂ ਵੀ ਡਰਦੇ ਆ ਵੀ ਇਹਨਾਂ ਦਾ ਹੁਕਮ ਮੰਨਣਾ ਪੈਣਾ, ਜੇ ਪਿੱਛੇ ਗਏ ਸਾਨੂੰ ਮਾਰਨਗੇ। ਹੁਣ ਉਹ ਡਰਦੇ ਡਰਦੇ ਅੱਗੇ ਆਉਂਦੇ ਨੇ, ਹੌਸਲਾ ਨਹੀਂ ਪੈਂਦਾ। ਖਾਲਸੇ ਦੀ ਤੇਗ ਦੀ ਝਾਲਾ ਕੌਣ ਝੱਲੇ, ਜਿਹੜੀ ਤੇਗ ਖਾਲਸਾ ਮਾਰਦਾ ਹੈ।
ਪ੍ਰਥਮ ਛੁੱਟੀ ਗਨ ਗੋਰੀ ਤੀਰ,
ਪਹਿਲਾਂ ਗੋਲੀਆਂ ਚੱਲੀਆਂ, ਫਿਰ ਤੀਰ ਚਲਾਏ ਖਾਲਸੇ ਨੇ, ਉਧਰ ਵੈਰੀਆਂ ਨੇ ਵੀ ਤੀਰ ਚਲਾਏ।
ਹੁਣ ਤਲਵਾਰਨ ਵੈ ਕਰ ਬੀਰ,
ਫਿਰ ਤਲਵਾਰਾਂ ਲੈ ਕੇ ਜੁੱਟ ਗਏ, ਜਦੋਂ ਤੁਰਕ ਨੇੜੇ ਆ ਗਏ ਫਿਰ ਤਲਵਾਰਾਂ ਲੈ ਕੇ ਡਟ ਗਿਆ ਖਾਲਸਾ।
ਤਛਾ ਮੁੱਛ ਕਰਤੇ ਚੱਲ ਆਏ,
ਪਰ ਫਿਰ ਜਦੋਂ ਖਾਲਸੇ ਦੀ ਸਿੰਘਾਂ ਦੀ ਤਲਵਾਰ ਚੱਲਦੀ ਹੈ, ਫਿਰ ਤਾਂ ਵਾਢੀ ਪਾ ਕੇ ਰੱਖਦੀ ਆ, ਜਿਵੇਂ ਫਸਲ ਨਹੀਂ ਵੱਢਦੇ ਹੁੰਦੇ ਜ਼ਿਮੀਂਦਾਰ, ਕਹਿੰਦੇ ਏਦਾਂ ਫਿਰ ਵਾਢੀ ਪਾ ਕੇ ਰੱਖ ਦਿੱਤੀ ਖਾਲਸੇ ਨੇ।
ਕਰੇ ਸੰਘਾਰਨ ਜੇ ਅਗਵਾਏ,
ਜਿਹੜਾ ਤੁਰਕ ਅੱਗੇ ਆਇਆ, ਜਿਹੜਾ ਪਹਾੜੀਆ ਅੱਗੇ ਆਇਆ, ਕੱਟ ਕੇ ਵੱਢ ਕੇ ਜੰਗ ਦੇ ਮੈਦਾਨ ਚ ਮਿੱਟੀ ਚ ਮਿਲਾ ਦਿੱਤਾ।
ਆਪਣੇ ਕਾਇਲ ਮ੍ਰਿਤਕ ਉਠਾਏ,
ਜਿਹੜੇ ਕੋਈ ਸਿੰਘ ਜ਼ਖਮੀ ਹੋਏ, ਜਿਹੜਾ ਕੋਈ ਇੱਕਾ ਦੁੱਕਾ ਸਿੰਘ ਸ਼ਹੀਦ ਵੀ ਹੋਏ, ਉਹਨਾਂ ਦੀਆਂ ਲਾਸ਼ਾਂ ਉਹਨਾਂ ਦੇ ਸਰੀਰ ਚੁੱਕੇ,
ਪਹੁੰਚ ਲੋਹੋ ਗੜ ਕੇ ਨਿਆਰ ਆਏ।
ਤੇ ਜਿਹੜੇ ਰਾਸ਼ਨ ਲੈ ਕੇ ਸਿੰਘਾਂ ਨੇ ਸ਼ੇਰ ਸਿੰਘ ਹੋਣਾ ਵੇਖ ਲਿਆ ਵੀ ਪਹੁੰਚ ਗਏ ਕਿਲੇ ਕੋਲ, ਕਿਉਂਕਿ ਉਹਨਾਂ ਨੂੰ ਸੇਫ ਪਹੁੰਚਾਉਣਾ ਸੀ, ਉਹਨਾਂ ਦਾ ਨੁਕਸਾਨ ਹੋਣਾ ਸੀ, ਪੰਡਾਂ ਚੁੱਕੀਆਂ ਸਨ। ਤੋ ਜਦੋਂ ਵੇਖਿਆ ਵੀ ਉਹ ਪਹੁੰਚ ਗਏ, ਫਿਰ ਭਾਈ ਸ਼ੇਰ ਸਿੰਘ ਨੇ ਵੀ ਕਿਹਾ ਹਰਨ ਭਰਨ, ਕਿਉਂਕਿ ਖਾਲਸੀ ਬੋਲੇ ਸੀ। ਜੇ ਹੁਣ ਤੁਰਕਾਂ ਨੂੰ ਕਹਿੰਦੇ ਵੀ ਆਵਾਜ਼ ਮਾਰ ਕੇ ਕਹਿੰਦੇ ਸਾਥੀਆਂ ਨੂੰ ਵੀ ਚਲੋ ਹੁਣ ਚੱਲੀਏ, ਤੇ ਉਹਨਾਂ ਨੇ ਸਮਝ ਲੈਣਾ ਸੀ ਵੀ ਹੁਣ ਜਾਣ ਲੱਗੇ ਆ। ਤੋ ਭਾਈ ਸਾਹਿਬ ਨੇ ਸ਼ਬਦ ਵਰਤਿਆ ਖਾਲਸਾ ਹਰਨ ਭਰਨ, ਹੁਣ ਤੁਰਕ ਨੂੰ ਕੀ ਪਤਾ ਵੀ ਹਰਨ ਭਰਨ ਕੀ ਕਹਿੰਦੇ ਆ। ਇਹ ਖਾਲਸੀ ਬੋਲਿਆਂ ਦੀ ਅਹਿਮੀਅਤ ਸੀ ਪੁਰਾਣੇ ਸਮਿਆਂ 'ਚ। ਤੋ ਕਹਿੰਦੇ ਸੁਣਦਿਆਂ ਸਾਰ ਸਿੰਘ ਇੱਕਦਮ ਵਾਪਸ ਪਿੱਛੇ ਪਰਤੇ, ਲੋਹਗੜ ਕਿਲੇ ਦੇ ਲਾਗੇ ਆ ਗਏ।
ਤੈਂਤੀ ਦਗੀ ਤੋਪ ਬੋ ਪਾਰੀ,
ਜਦੋਂ ਕਿਲੇ ਦੇ ਕੋਲ ਆ ਗਏ, ਤੁਰਕ ਵੀ ਮੂੰਹ ਤਾਣੇ ਦੌੜੇ ਦੌੜੇ ਪਿੱਛੇ ਪਹੁੰਚ ਗਏ। ਅੱਗੇ ਸਿੰਘਾਂ ਨੂੰ ਕਿਹਾ ਹੋਇਆ ਸੀ ਵੀ ਇੱਥੇ ਤੱਕ ਤੁਰਕ ਸਾਡੇ ਪਿੱਛੇ ਆਉਣਗੇ, ਜਦੋਂ ਆਉਣਗੇ ਤੇ ਤੋਪਾਂ ਤਿਆਰ ਰੱਖਿਓ, ਆਉਂਦਿਆਂ ਦਾ ਸਵਾਗਤ ਗੋਲਿਆਂ ਨਾਲ ਕਰਿਓ। ਜਦੋਂ ਤੁਰਕ ਨੇੜੇ ਆ ਗਏ, ਕਹਿੰਦੇ ਫਿਰ ਅੱਗੋਂ ਲੋਹਗੜ ਕਿਲੇ 'ਚ ਜਿਹੜੀ ਫੌਜ ਬਾਕੀ ਸੀ, ਉਹਨਾਂ ਤੋਪਾਂ ਬੀੜ ਕੇ ਰੱਖੀਆਂ ਸੀ, ਉਸੇ ਵੇਲੇ ਗੋਲੇ ਦਾਗ ਦਿੱਤੇ।
ਗੋਰੇ ਚੱਲਣ ਲੱਗੇ ਤਿਸ ਬਾਰੀ,
ਕਹਿੰਦੇ ਉਸੇ ਵੇਲੇ ਗੋਲੇ ਦਗਣ ਲੱਗੇ, ਤੜਾ ਤਾੜ ਗੋਲਿਆਂ ਦੀ ਆਵਾਜ਼ ਆਉਣ ਲੱਗੀ।
ਹਟ ਕਰ ਤੁਰਕ ਬਰੇ ਨਿਜ ਲਸ਼ਕਰ,
ਜਦੋਂ ਗੋਲੇ ਵੱਜਣ ਲੱਗੇ, ਤੁਰਕਾਂ ਆਖਿਆ ਮਾਰਨਗੇ ਇਹਨਾਂ ਦੇ ਗੋਲੇ, ਬੜੇ ਬੁਰੀ ਬਲਾ ਨੇ, ਛੱਡਦੇ ਕੋਈ ਨਹੀਂ। ਕਹਿੰਦੇ ਉਸੇ ਵੇਲੇ ਤੁਰਕ ਜਿਨ੍ਹਾਂ ਪੈਰਾਂ ਤੇ ਆਏ, ਉਹਨਾਂ ਪੈਰਾਂ ਤੇ ਵਾਪਸ ਭੱਜ ਕੇ ਜਾਣ ਲੱਗੇ।
ਸਿੰਘ ਲੋਹਗੜ ਪ੍ਰਭ ਸ਼ੇ ਬਲ ਧਰ,
ਔਰ ਬੜੇ ਬਲ ਨਾਲ ਖਾਲਸਾ ਜੰਗ ਦੇ ਮੈਦਾਨ ਵਿੱਚ ਜਿੱਤ ਪ੍ਰਾਪਤ ਕਰਕੇ ਕਿਲੇ ਲੋਹਗੜ ਵਿੱਚ ਜਕਾਰੇ ਗਜਾਉਂਦਿਆਂ ਵਾਪਸ ਪਰਤਿਆ।
ਲੂਟ
ਪੰਡਾਂ ਬੰਨ ਕੇ ਉਹ ਲਿਆ ਕੇ ਅੰਦਰ ਪ੍ਰਵੇਸ਼ ਕੀਤਾ।
ਮਨ ਭਾਵਤ ਪੁਨ ਅਚਨ ਕਰੇ ਹੈ,
ਉਹ ਖਾਲਸੇ ਨੇ ਅੱਜ ਕਈ ਦਿਨਾਂ ਬਾਅਦ ਰੱਜ ਕੇ ਪੇਟ ਭਰ ਕੇ ਲੰਗਰ ਪ੍ਰਸ਼ਾਦਾ ਛਕਿਆ।
ਰਹੇ ਬਿਸੂਰਤ ਤੁਰਕ ਕਨੇਰੇ,
ਉਧਰ ਬਾਹਰ ਤੁਰਕ ਝੂਰਦੇ ਹੀ ਰਹੇ, ਜਿਵੇਂ ਸਿਰ ਚ ਪਾਣੀ ਪੈ ਗਿਆ ਹੋਵੇ ਉਹਨਾਂ ਦੇ, ਬੜੇ ਜ਼ਿਆਦਾ ਝੂਰਦੇ ਰਹੇ।
ਗਜ਼ਬ ਗੁਜ਼ਾਰੇ ਉਹ ਚਕਹੇਰੇ,
ਕਹਿੰਦੇ ਅੱਜ ਤਾਂ ਪੂਰਾ ਹੀ ਗਜ਼ਬ ਗੁਜ਼ਾਰ ਗਏ, ਵੀ ਦਿਨ ਦੇ ਸਮੇਂ ਸਾਡੇ ਵੇਖਦਿਆਂ ਸਾਡੀਆਂ ਅੱਖਾਂ ਦੇ ਸਾਹਮਣੇ ਆਏ, ਤੇ ਸ਼ੇਰ ਵਾਂਗੂ ਸ਼ਿਕਾਰ ਕਰਕੇ ਲੈ ਗਏ।
ਬ੍ਰਿੰਦ ਸੁਪੱਟ ਸੰਘਾਰਨ ਕੀਨੇ,
ਸਾਡੇ ਕਿੰਨੇ ਸਿਪਾਹੀ ਮਾਰ ਗਏ ਜੰਗ 'ਚ, ਨਾਲੇ ਸਾਡਾ ਰਾਸ਼ਨ ਤੇ ਅਨਾਜ ਲੈ ਗਏ।
ਲੁੱਟ ਬਾਜ਼ਾਰ ਵਸਤ ਗਨ ਲੀਨੇ,
ਸਾਡਾ ਸਾਰਾ ਬਾਜ਼ਾਰ ਲੁੱਟ ਕੇ ਲੈ ਗਏ ਹਨ।
ਬਹੁਰ ਸਿੰਘ ਜੀਵਤ ਗੱਡ ਬਰੇ।
ਫਿਰ ਜਿਉਂਦੇ ਹੀ ਵਾਪਸ ਵੜ ਗਏ, ਕੋਈ ਇੱਕਾ ਦੁੱਕਾ ਜ਼ਖਮੀ ਹੋਏ ਜਾਂ ਇੱਕ ਅੱਧਾ ਸ਼ਹੀਦ ਹੋਇਆ, ਬਾਕੀ ਸਾਰੇ ਜਿਉਂਦੇ ਹੀ ਵਾਪਸ ਪਰਤ ਗਏ ਲੋਹਗੜ੍ਹ ਕਿਲੇ 'ਚ। ਅਸੀਂ ਕਿਸੇ ਨੂੰ ਇੱਥੇ ਫੜ ਵੀ ਨਹੀਂ ਸਕੇ, ਮਾਰ ਵੀ ਨਹੀਂ ਸਕੇ।
ਹਮ ਲੱਖੋਂ ਪਰ ਨਿਜ ਬਲ ਕਰੇ,
ਕਹਿੰਦੇ ਅਸੀਂ ਲੱਖਾਂ ਦੀ ਗਿਣਤੀ 'ਚ ਸੀ, ਉਹ ਸਿਰਫ ਸੈਂਕੜਿਆਂ ਦੀ ਗਿਣਤੀ 'ਚ। ਸਾਡੇ ਲੱਖਾਂ ਤੇ ਭਾਰੂ ਪੈ ਕੇ ਚਲੇ ਗਏ, ਲੋਕ ਸਾਡੇ ਤੇ ਲਾਹਨਤਾਂ ਪਾਉਣਗੇ ਵੀ ਵੱਡੇ ਬਣੇ ਫਿਰਦੇ ਸੀ ਮੁਗਲ ਪਠਾਨ ਤੇ ਲੜ ਨਹੀਂ ਸਕੇ, ਇਹਨਾਂ ਦੇ ਸਾਹਮਣੇ ਥੋੜੀ ਗਿਣਤੀ ਦੇ ਸਿੰਘ ਇਹਨਾਂ ਨੂੰ ਮਾਰ ਕੇ ਚਲੇ ਗਏ।
ਭੀਮ ਚੰਦ ਸੂਬੇ ਟਿਗ ਆਇਓ,
ਕਹਿੰਦੇ ਇਹ ਤਾਂ ਸਾਡੇ ਮੂੰਹ ਤੇ ਖਾਲਸੇ ਦੀ ਬੜੀ ਕਰਾਰੀ ਚਪੇੜ ਸੀ, ਇਹੋ ਜਿਹੀ ਚਪੇੜ ਮਾਰ ਕੇ ਗਏ ਹੈ ਕਿ ਸਾਨੂੰ ਹੁਣ ਸੁਧ ਨਹੀਂ ਪੀ ਆਉਂਦੀ ਵੀ ਇਹ ਕਿਵੇਂ ਹੋਇਆ, ਇਹ ਕਿਵੇਂ ਵਰਤਿਆ।
ਭੀਮ ਚੰਦ ਸੂਬੇ ਟਿਗ ਆਇਓ,
ਇਹਨੇ ਨੂੰ ਭੀਮ ਚੰਦ ਵੀ ਆ ਪਹੁੰਚਿਆ ਦੋਨਾਂ ਸੂਬੇਦਾਰਾਂ ਦੇ ਕੋਲ,
ਬੈਠਿਓ ਨਿਕਟ ਸਲਾਮ ਅਲਾਇਓ,
ਆਇਆ ਆ ਕੇ ਸਲਾਮ ਕੀਤੀ ਦੋਨਾਂ ਸੂਬੇਦਾਰਾਂ ਨੂੰ ਸਿਰ ਨਵਾ ਕੇ। ਵੱਡਾ ਰਾਜਾ ਕਹਾਉਂਦਾ ਆਪਣੇ ਆਪ ਨੂੰ ਕਹਿਲੂਰਪਤੀ, ਇਹਨਾਂ ਤੁਰਕਾਂ ਦੀਆਂ ਜੀਜੜੀਆਂ ਕੱਢਦਾ ਫਿਰਦਾ ਹੈ।
ਕਯੋ ਬੰਦ ਕਰ ਗਜ਼ਬ ਗੁਜ਼ਾਰਾ,
ਹੱਥ ਜੋੜ ਕੇ ਕਹਿੰਦਾ ਨਵਾਬ ਸਾਹਿਬ ਅੱਜ ਤਾਂ ਇਹਨਾਂ ਨੇ ਗਜ਼ਬ ਹੀ ਗੁਜ਼ਾਰ ਕੇ ਰੱਖ ਦਿੱਤਾ।
ਲਸ਼ਕਰ ਕੋ ਲੁੱਟ ਲੀਨ ਬਾਜ਼ਾਰਾ,
ਕਹਿੰਦੇ ਸਾਡੇ ਲਸ਼ਕਰ ਦਾ ਏਡਾ ਵੱਡਾ ਬਾਜ਼ਾਰ ਜਿੱਥੇ ਸੈਂਕੜੇ ਸਿਪਾਹੀ ਤੁਰਦੇ ਫਿਰਦੇ ਹੋਣ, ਇਹ ਬਾਜ਼ਾਰ ਲੁੱਟ ਕੇ ਲੈ ਗਏ ਹਨ।
ਇਤਨੇ ਮੈਂ ਬਣੀਏ ਗਨ ਆਏ,
ਕਹਿੰਦੇ ਇੰਨੇ ਨੂੰ ਜਿਹੜੇ ਬਾਣੀਆਂ ਦਾ ਬਾਜ਼ਾਰ ਲੁੱਟਿਆ ਗਿਆ, ਦੁਕਾਨਾਂ ਲੁੱਟੀਆਂ ਗਈਆਂ, ਉਹ ਵੀ ਆ ਗਏ ਪੁਕਾਰ ਕਰਨ ਲਈ ਨਵਾਬਾਂ ਕੋਲ।
ਲੂਟਣ ਕੋ ਬਿਰਤੰਤ ਬਤਾਏ,
ਉਹਨਾਂ ਆ ਕੇ ਨਵਾਬਾਂ ਨੂੰ ਦੱਸਿਆ ਜੀ ਸਾਡੀ ਦੁਕਾਨ ਲੁੱਟੀ ਗਈ, ਸਾਡਾ ਸਮਾਨ ਲੁੱਟਿਆ ਗਿਆ।
ਕਨੋ ਅੰਨ ਕਹਿ ਕ੍ਰਿਤ ਮਿਸ਼ਟਾਨਾ,
ਕੋਈ ਕਹਿੰਦਾ ਜੀ ਮੇਰੀ ਦੁਕਾਨ ਤੋਂ ਘਿਓ ਲੈ ਗਏ ਆ, ਕੋਈ ਕਹਿੰਦਾ ਜੀ ਮੇਰੀ ਦੁਕਾਨ 'ਚ ਜਿੰਨਾ ਗੁੜ ਸੀ ਇਕੱਠਾ ਕਰਕੇ ਲੈ ਗਏ ਆ, ਕੋਈ ਕਹਿੰਦਾ ਜੀ ਕਣਕ ਪਈ ਸੀ ਆਟਾ ਪਿਆ ਸੀ ਲੈ ਗਏ ਹਨ।
ਇਹ ਲੈ ਗਏ ਬਜਾਏ ਕਿਰਪਾਨਾ,
ਕਹਿੰਦੇ ਕਿਰਪਾਨ ਵਜਾ ਕੇ ਕਿਰਪਾਨ ਦੇ ਜ਼ੋਰ ਨਾਲ ਸਾਡੇ ਕੋਲੋਂ ਸਾਰਾ ਕੁਝ ਹੀ ਖੋਹ ਕੇ ਲੈ ਗਏ ਨੇ।
ਅਪਰ ਵਸਤ ਕੋ ਹੱਥ ਨ ਡਾਰਾ,
ਉਹਨਾਂ ਨੇ ਕਿਸੇ ਹੋਰ ਵਸਤੂ ਨੂੰ ਕੱਪੜੇ ਨੂੰ ਜਾਂ ਸੋਨੇ ਚਾਂਦੀ ਨੂੰ ਹੱਥ ਨਹੀਂ ਪਾਇਆ।
ਸਭ ਤੇ ਪੂਰਨ ਹੁਤੋ ਬਜਾਰਾ,
ਹਾਲਾਂਕਿ ਬਾਜ਼ਾਰ 'ਚ ਸਾਰਾ ਕੁਝ ਸੀ, ਬਾਜ਼ਾਰ 'ਚ ਸੋਨੇ ਦੀਆਂ ਦੁਕਾਨਾਂ ਵੀ ਸੀ, ਹੀਰੇ ਮੋਤੀ ਵੀ ਸੀ, ਸਾਰਾ ਕੁਝ ਸੀ, ਭਾਂਤ ਭਾਂਤ ਦੇ ਕੱਪੜੇ ਸੀ, ਬਹੁਤ ਕੁਝ ਸੀ, ਪਰ ਉਹਨਾਂ ਨੇ ਕਿਸੇ ਹੋਰ ਚੀਜ਼ ਨੂੰ ਹੱਥ ਨਹੀਂ ਪਾਇਆ ਸਵਾਏ ਅਨਾਜ ਦੇ।
ਸੁਣ ਕੇ ਭੀਮ ਚੰਦ ਤਬ ਕਹਿਓ,
ਭੀਮ ਚੰਦ ਬੋਲਿਆ ਕੋਲੋ ਬਾਣੀਆਂ ਦੀ ਗੱਲ ਸੁਣ ਕੇ,
ਅੰਤਰ ਕੋ ਬਿਰਤੰਤ ਇਮ ਲਹਿਓ,
ਭੀਮ ਚੰਦ ਕਹਿੰਦਾ ਨਵਾਬ ਸਾਹਿਬ ਸਾਨੂੰ ਇਹਦੇ ਚਲੋ ਹੋਈ ਤਾਂ ਦੁਖਦ ਘਟਨਾ, ਪਰ ਇੱਕ ਪਾਸਿਓਂ ਸਾਡੇ ਲਈ ਇਹ ਖੁਸ਼ੀ ਦਾ ਸੁਨੇਹਾ ਵੀ ਹੈ ਕਿ ਸਾਡੇ ਕੋਲ ਅੰਦਰ ਦੀ ਖਬਰ ਆ ਗਈ ਹੈ।
ਅਨਗੇ ਉਥੁਰ ਛੁਦਾ ਦੁੱਖ ਆਏ,
ਖਬਰ ਇਹ ਹੈ ਕਿ ਉਹਨਾਂ ਦੇ ਅੰਦਰ ਅਨਾਜ ਥੁੜਨ ਲੱਗ ਪਿਆ, ਹੁਣ ਉਹ ਭੁੱਖੇ ਰਹਿਣ ਲੱਗ ਪਏ ਹੈ, ਤਾਂ ਹੀ ਤਾਂ ਅੱਜ ਅਨਾਜ ਲੁੱਟ ਕੇ ਲੈ ਕੇ ਗਏ ਹੈ, ਕਿਉਂਕਿ ਉਹਨਾਂ ਦਾ ਆਪਣਾ ਅਨਾਜ ਜਿਹੜਾ ਹੈ ਉਹ ਸਮਾਪਤ ਹੋਣ ਵਾਲਾ ਹੈ।
ਜਾਂ ਤੇ ਸਿੰਘ ਬਾਜ਼ ਸਾਹਮਣੇ ਆਏ,
ਇਸੇ ਕਰਕੇ ਸਿੰਘ ਭੁੱਖੇ ਮਰਦੇ ਬਾਜ਼ ਵਾਂਗੂ ਟੁੱਟ ਕੇ ਆ ਪਏ।
ਅਬ ਗੁਰ ਨਿਕਸੈ ਗੋਪੁਰ ਛੋਰ,
ਔਰ ਸ਼ਿਕਾਰ ਕਰਕੇ ਸਾਰਾ ਬਾਜ਼ਾਰ ਲੁੱਟ ਕੇ ਲੈ ਗਏ ਨੇ। ਇਸ ਗੱਲ ਦੀ ਸਾਨੂੰ ਹੁਣ ਖੁਸ਼ਖਬਰੀ ਵੀ ਹੈ ਇੱਕ ਪ੍ਰਕਾਰ ਦੀ, ਕਿ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਜਦੋਂ ਅਨਾਜ ਮੋਕੀ ਗਿਆ ਦੋ ਚਾਰ ਦਿਨਾਂ ਨੂੰ, ਕਿੰਨਾ ਕੁ ਰਹਿ ਜਾਏਗਾ ਹੋਰ 10 ਦਿਨ 15 ਦਿਨ, ਇਹਨਾਂ ਨੂੰ ਆਨੰਦਪੁਰ ਸਾਹਿਬ ਛੱਡ ਕੇ ਭੁੱਖੇ ਮਰਦਿਆਂ ਨੂੰ ਜਾਣਾ ਹੀ ਪਵੇਗਾ।
ਨਿਸਮੇ ਕਬੇ ਜਾਏ ਕਿਤੇ ਹੋਰ,
ਇਹ ਰਾਤ ਨੂੰ ਕਿਤੇ ਹੋ ਸਕਦਾ ਰਾਤ ਬਰਾਤੇ ਹੀ ਇੱਥੋਂ ਕਿਸੇ ਪਾਸੇ ਨੂੰ ਨਿਕਲ ਜਾਣ।
ਜਮਾ ਨਹੀਂ ਕੁਛ ਪੁਰ ਕੇ ਅੰਤਰ,
ਕਿਉਂਕਿ ਹੁਣ ਪਤਾ ਲੱਗ ਗਿਆ ਕਿ ਆਨੰਦਪੁਰ ਸਾਹਿਬ 'ਚ ਜਿੰਨਾ ਇਹਨਾਂ ਨੇ ਰਾਸ਼ਨ ਪਾਣੀ ਜਮਾ ਕੀਤਾ ਸੀ ਉਹ ਤਕਰੀਬਨ ਸਮਾਪਤ ਹੋਣ ਵਾਲਾ।
ਹਮ ਤੋ ਜਾਣਤ ਹਾਲ ਨਿਰੰਤਰ,
ਅਸੀਂ ਤਾਂ ਉਹਨਾਂ ਦਾ ਹਾਲ ਰੋਜ਼ ਜਾਣਦੇ ਰਹੇ ਨੇ। ਭੀਮ ਚੰਦ ਇੱਥੇ ਹੁਣ ਛੇਕ ਹੀ ਵੀ ਮਾਰਨ ਲੱਗਾ, ਕਹਿੰਦਾ ਸਾਨੂੰ ਖਬਰਾਂ ਮਿਲਦੀਆਂ ਰਹਿੰਦੀਆਂ ਨਵਾਬ ਸਾਹਿਬ ਉੱਥੋਂ, ਸਾਡੇ ਕੋਲ ਸੁਨੇਹਾ ਆਉਂਦਾ ਰਹਿੰਦਾ ਹੈ।
ਸਰ ਮੁਹਿੰਮ ਅਬ ਜਾਨੀ ਪਰੇ,
ਹੁਣ ਸਾਡੀ ਜਿਹੜੀ ਇਹ ਮੁਹਿੰਮ ਹੈ ਇਹ ਬਸ ਸਰ ਹੋਣ ਹੀ ਵਾਲੀ ਹੈ, ਹੁਣ ਫਤਿਹ ਸਾਨੂੰ ਪ੍ਰਾਪਤ ਹੋਣ ਹੀ ਵਾਲੀ ਹੈ।
ਬਿਨਾ ਅੰਨ ਕੋ ਧੀਰ ਨਾ ਧਰੇ,
ਕਿਉਂਕਿ ਅੰਨ ਤੋਂ ਬਿਨਾਂ ਸਿਪਾਹੀ ਕਿਵੇਂ ਧੀਰਜ ਰੱਖਣਗੇ, ਅਨਾਜ ਤੋਂ ਬਿਨਾਂ ਕਿੰਨਾ ਕੁ ਚਿਰ ਅੰਦਰ ਲੜਨਗੇ ਭੁੱਖੇ ਪੇਟ।
ਤਬ ਸੂਬੇ ਡੂਬੇ ਵਿੱਚ ਲਾਜਾ।
ਪਰ ਜਿਹੜੇ ਦੋਵੇਂ ਸੂਬੇਦਾਰ ਸੀ ਉਹ ਤਾਂ ਸ਼ਰਮ 'ਚ ਡੁੱਬੇ ਬੈਠੇ, ਕਿਉਂਕਿ ਅੱਗੇ ਤੇ ਝਿੜਕਦੇ ਸੀ ਆਪਣੇ ਅਫਸਰਾਂ ਨੂੰ, ਹੁਣ ਤਾਂ ਉਹਨਾਂ ਦੇ ਸਾਹਮਣੇ ਲਾਏ ਗਏ ਸਿੰਘ, ਹਮਲਾ ਕਰਕੇ ਮਾਰ ਕੇ ਗਏ। ਦੋਵੇਂ ਸੂਬੇ ਬੜੀ ਵੱਡੀ ਸ਼ਰਮ ਦੇ ਸਮੁੰਦਰ ਵਿੱਚ ਡੁੱਬੇ ਬੈਠੇ ਹਨ।
ਲੁੱਟਿਓ ਬਾਜ਼ਾਰ ਬੁਰੋ ਵੱਢ ਕਾਜਾ।
ਸਾਡੇ ਤਾਂ ਸਿਰ ਮਿੱਟੀ ਪੈ ਗਈ ਹੈ, ਸਾਡੇ ਸਿਰ ਤਾਂ ਖੇਹ ਪੈ ਗਈ ਹੈ, ਸਾਡੇ ਵੇਖਦਿਆਂ ਸਾਡੇ ਸਿਪਾਹੀਆਂ ਦੇ ਹੁੰਦਿਆਂ, ਸਾਡੀਆਂ ਤੋਪਾਂ ਦੇ ਹੁੰਦਿਆਂ, ਰਹਿਕਲਿਆਂ ਜੰਜਾਲਾਂ ਦੇ ਹੁੰਦਿਆਂ, ਸਾਡੇ ਵੇਖਦਿਆਂ ਦਿਨ ਦਿਹਾੜੇ ਸਿੰਘ ਸਾਡਾ ਬਾਜ਼ਾਰ ਲੁੱਟ ਕੇ ਲੈ ਗਏ।
ਜਥੇਦਾਰ ਨਿਜ ਸਰਬ ਹਕਾਰੇ।
ਕਹਿੰਦੇ ਉਸੇ ਵੇਲੇ ਦੋਨੇ ਸੂਬੇਦਾਰਾਂ ਨੇ ਆਪਣੇ ਜਿੰਨੇ ਇਹਨਾਂ ਦੇ ਜਥੇਦਾਰ ਸੈਨਾਪਤੀ ਸੀ ਬੁਲਾਏ,
ਤਾੜਨ ਕਰਤੇ ਬਾਕ ਉਚਾਰੇ।
ਉਹਨਾਂ ਨੂੰ ਤਾੜਨਾ ਕਰਦਿਆਂ ਦੋਵੇਂ ਸੂਬੇਦਾਰ ਕਹਿੰਦੇ ਹਨ,
ਕਹਾਂ ਸਿੰਘ ਤੁਮ ਲੱਖੋਂ ਵੀਰ।
ਕਹਿੰਦਾ ਉਹ ਸਿੰਘ ਕਿੰਨੇ ਕੁ, ਤੁਸੀਂ ਲੱਖਾਂ ਦੀ ਗਿਣਤੀ ਚੋ। ਸਿੰਘ ਕਿੰਨੇ ਨੇ, ਆਟੇ ਚ ਲੂਣ ਵਾਂਗੂ ਨੇ। ਅਕਸਰ ਇਹ ਸ਼ਬਦ ਵਰਤਦੇ ਸੀ ਵੀ ਸਿੰਘ ਆਟੇ ਵਿੱਚ ਲੂਣ ਵਾਂਗੂ ਨੇ, ਵੀ ਲੂਣ ਆਟੇ 'ਚ ਪਤਾ ਲੱਗਦਾ, ਆਟਾ ਕਿਲੋ ਹੋਵੇ ਤੇ ਲੂਣ ਦੀਆਂ ਦੋ ਕੁ ਚੁਟਕੀਆਂ ਚਾਰ ਚੁਟਕੀਆਂ, ਉਹ ਆਟੇ 'ਚ ਕੀ ਹੁੰਦੀਆਂ। ਕਹਿੰਦੇ ਆਟੇ ਵਿੱਚ ਲੂਣ ਵਾਂਗੂ ਨੇ ਸਿੰਘ, ਪਰ ਸਿੰਘ ਅੱਗੋਂ ਜਵਾਬ ਦਿੰਦੇ ਹੁੰਦੇ, ਭਾਵੇਂ ਚੁਟਕੀਆਂ ਦੋ ਹੀ ਹੋਣ ਲੂਣ ਦੀਆਂ, ਪਰ ਦੋ ਸੇਰ ਆਟੇ ਦਾ ਵੀ ਸਵਾਦ ਬਦਲ ਕੇ ਰੱਖ ਦਿੰਦੀਆਂ। ਇਸ ਕਰਕੇ ਭਾਵੇਂ ਲੂਣ ਕਹੋ ਤੇ ਭਾਵੇਂ ਕੁਝ ਕਹੋ, ਇੱਕ ਵਾਰੀ ਸਵਾਦ ਤੁਹਾਡਾ ਵੀ ਬਦਲ ਕੇ ਰੱਖ ਦਿੱਤਾ, ਜਿਹੜਾ 700 ਸਾਲ ਤੋਂ ਤੁਹਾਨੂੰ ਪਿਆ ਸੀ ਵੀ ਕੋਈ ਤੁਹਾਡੇ ਸਾਹਮਣੇ ਖਲੋਂਦਾ ਨਹੀਂ ਸੀ। ਤੋ ਇਹ ਕਹਿੰਦੇ ਆਪਣੇ ਜਰਨੈਲਾਂ ਨੂੰ, ਕਹਿੰਦੇ ਉਹ ਸਿੰਘ ਥੋੜੇ ਗਿਣਤੀ ਵਿੱਚ, ਤੁਸੀਂ ਲੱਖਾਂ ਦੀ ਤਾਦਾਦ ਵਿੱਚ ਹੋ।
ਡਰਤ ਨਾ ਲੜਤ ਰਹੋ ਮਨ ਪੀਰੂ।
ਤੁਸੀਂ ਡਰਦੇ ਲੜਦੇ ਨਹੀਂ, ਕਾਇਰ ਬਣ ਕੇ ਗੀਦੀ ਬਣ ਕੇ ਪਿੱਛੇ ਖਲੋ ਕੇ ਤਮਾਸ਼ਾ ਵੇਖਦੇ ਹੋ।
ਅਬ ਤੇ ਆਗੇ ਰਹੀਓ ਤਿਆਰ।
ਕਹਿੰਦਾ ਹੁਣ ਤੋਂ ਬਾਅਦ ਅੱਗੇ ਤੋਂ ਤਿਆਰ ਹੋ ਕੇ ਮੂਹਰੇ ਹੋ ਕੇ ਰਹੋ।
ਸਬਨ ਤੁਰੰਗ ਜ਼ੀਨ ਕੋ ਡਾਰ।
ਸਾਰੇ ਆਪੋ ਆਪਣੇ ਘੋੜਿਆਂ ਤੇ ਕਾਠੀਆਂ ਪਾ ਕੇ ਤਿਆਰ ਰਹੋ। ਹੁਣ ਏਦਾਂ ਢਿੱਲ ਨਾ ਕਰਿਓ ਜਿਵੇਂ ਅੱਜ ਢਿੱਲੇ ਹੋਏ ਬੈਠੇ ਸੀ, ਉਹ ਆਏ ਦਿਨ ਦਿਹਾੜੇ ਲੁੱਟ ਕੇ ਲੈ ਗਏ।
ਜਿੱਤ ਕਿੱਤ ਦੇਖੋ ਸਿੰਘ ਜੇ ਆਏ।
ਜਿੱਧਰ ਕਿੱਧਰ ਵੀ ਵੇਖੋ ਵੀ ਸਿੰਘ ਆ ਰਹੇ ਹਨ।
ਰੋਕੋ ਤੁਰਤ ਧਾਏ ਅਗਵਾਏ।
ਬਸ ਛੇਤੀ ਨਾਲ ਤੁਰਤ ਫੁਰਤ ਅੱਗੇ ਜਾ ਕੇ ਹੱਲਾ ਕਰਕੇ ਉਹਨਾਂ ਸਿੰਘਾਂ ਨੂੰ ਰੋਕਣਾ, ਉਹਨਾਂ ਦਾ ਰਾਹ ਰੋਕਣਾ ਹੈ।
ਆਲਸ ਕਾਜ ਕਰਿਓ ਪਰ ਰਹੇ।
ਕਹਿੰਦੇ ਅੱਜ ਤੁਸੀਂ ਦਲਿੱਦਰਾਂ ਵਾਲਾ ਕੰਮ ਕੀਤਾ ਹੈ, ਆਲਸੀ ਬਣ ਕੇ ਪਏ ਰਹੇ ਵੀ ਜਿਵੇਂ ਕਿਸੇ ਨੇ ਆਉਣਾ ਹੀ ਨਹੀਂ ਹੈ ਤੁਹਾਡੇ ਤੇ, ਬੈਠੇ ਤੁਸੀਂ ਜੰਗ ਦੇ ਮੈਦਾਨ ਦੇ ਮੋਰਚਿਆਂ 'ਚ ਹੋਵੋ ਤੇ ਹੋਈ, ਦੋ ਵਾਰੀ ਹੋਈ ਤੁਹਾਡੇ ਨਾਲ, ਕਈ ਵਾਰੀ ਹੋ ਚੁੱਕੀ, ਤੁਸੀਂ ਹਾਲੇ ਤੱਕ ਬੰਦੇ ਨਹੀਂ ਬਣੇ।
ਵਸਤ ਲੁਟਾਏ ਮਾਰ ਕੋ ਲਹੇ।
ਨਾਲੇ ਆਪਣਾ ਡੇਰਾ ਲੁਟਾ ਲਿਆ ਸਾਰਾ, ਨਾਲੇ ਬੰਦੇ ਮਾਰ ਗਏ ਸਾਡੇ, ਨਾਲੇ ਸਾਡੇ ਸੈਂਕੜੇ ਸਿਪਾਹੀ ਮਾਰ ਗਏ ਹਨ।
ਪ੍ਰਥਮ ਮੋਰਚਾ ਸਕਲ ਕਟਾਵਾ।
ਪਹਿਲਾਂ ਵੀ ਤੁਸੀਂ ਲੋਹਗੜ੍ਹ ਕਿਲੇ ਵਿੱਚੋਂ ਆਏ ਤੇ ਉਹਨਾਂ ਨੇ ਸਾਡਾ ਸਾਰਾ ਮੋਰਚਾ ਹੀ ਕੱਟਤਾ, ਇੱਕ ਦੋ ਬੰਦੇ ਉਹਦੇ ਮੋਰਚੇ ਚੋਂ ਬਚੇ ਹੋਣੇ ਨੇ, ਸੈਂਕੜੇ ਬੰਦੇ ਰਾਤ ਦੇ ਸਮੇਂ ਵੱਢ ਕੇ ਕੱਟ ਕੇ ਮਾਰ ਕੇ ਚਲੇ ਗਏ।
ਅਪਜਸ ਪਇਓ ਸਰਬ ਵਿਦਤਾਵਾ।
ਕਹਿੰਦੇ ਹਰ ਵੇਲੇ ਸਾਡਾ ਅਪਜਸ ਹੋ ਰਿਹਾ, ਸਾਡਾ ਵੱਡਾ ਅਪਮਾਨ ਤੇ ਅਨਾਦਰ ਹੋ ਰਿਹਾ।
ਜੈ ਕੈ ਮਾਰ ਜਾਤ ਹੈ ਸਿੰਘ।
ਜਿੱਧਰ ਕਿੱਧਰ ਵੇਖੀਏ ਮਾਰ ਬਕਾਰਾ ਹੀ ਕਰੀ ਜਾਂਦੇ ਨੇ ਸਿੰਘ।
ਜਿਮ ਗਜ ਗਨ ਪਰ ਧਾਵਤ ਸਿੰਘ।
ਕਹਿੰਦੇ ਜਿਵੇਂ ਕਿਸੇ ਮਸਤ ਹੋਏ ਝੂਲਦੇ ਹਾਥੀ ਦੇ ਉੱਤੇ ਸ਼ੇਰ ਤਹਾੜ ਮਾਰ ਕੇ ਬੈਠਦਾ, ਉਹਦਾ ਸ਼ਿਕਾਰ ਕਰਦਾ। ਕਹਿੰਦਾ ਏਦਾਂ ਸ਼ੇਰਾਂ ਵਾਂਗੂ ਆਉਂਦੇ ਆ, ਤੁਸੀਂ ਹਾਥੀਆਂ ਵਾਂਗੂ ਮਸਤ ਹੋਏ ਪਏ ਹੁੰਦੇ ਹੋ, ਉਹ ਆ ਕੇ ਤੁਹਾਨੂੰ ਮਾਰ ਕੇ ਮੁਕਾ ਕੇ ਚਲੇ ਜਾਂਦੇ ਹਨ।
ਕਹਾਂ ਪਇਓ ਤੁਮ ਕੋ ਬਲਹਾਰਾ।
ਗੁਰੂ ਜੀ ਨੇ ਉਹਨਾਂ ਦਾ ਨਾਮ ਸਿੰਘ ਰੱਖਿਆ। ਕਹਿੰਦਾ ਉਹ ਸਿੰਘ ਨਾਮ ਸੂਬਾ ਲਾਹੌਰ, ਕਹਿੰਦਾ ਜ਼ਬਰਦਸਤ ਖਾਂ, ਕਹਿੰਦਾ ਉਹਨਾਂ ਦਾ ਸਿੰਘ ਨਾਮ ਇੱਥੇ ਪੂਰਨ ਤੌਰ ਤੇ ਟੋਕ ਰਿਹਾ ਵੀ ਤੁਸੀਂ ਹਾਥੀ ਉਹ ਸਿੰਘ, ਤੁਸੀਂ ਹਾਥੀ ਬਣ ਕੇ ਦਲਿੱਦਰੀ ਹੋ ਕੇ ਪਏ ਰਹਿੰਦੇ ਹੋ, ਉਹ ਸ਼ੇਰ ਬਣ ਕੇ ਆਉਂਦੇ ਆ, ਆ ਕੇ ਤੁਹਾਡਾ ਸ਼ਿਕਾਰ ਕਰਦੇ ਆ ਤੇ ਵਾਪਸ ਚਲੇ ਜਾਂਦੇ ਆ, ਤੁਸੀਂ ਉਹਨਾਂ ਦਾ ਕੱਖ ਵੀ ਵਿਗਾੜ ਨਹੀਂ ਸਕਦੇ।
ਵੀ ਜੇ ਨਾ ਪ੍ਰਾਪਤ ਭੀ ਕਿਸ ਵਾਰ।
ਇੱਕ ਵਾਰ ਤਾਂ ਕਿਤੇ ਮੈਨੂੰ ਜਿੱਤ ਦਾ ਰੂਪ ਵਿਖਾ ਦਿਓ, ਮੇਰੇ ਲਈ ਤਾਂ ਜਿੱਤ ਦਾ ਕਾਲ ਪਿਆ ਹੋਇਆ। ਸੂਬਾ ਲਾਹੌਰ ਕਹਿੰਦਾ, ਕਹਿੰਦਾ ਮੈਨੂੰ ਤਾਂ ਇੱਦਾਂ ਲੱਗਦਾ ਵੀ ਫਤਿਹ ਸਾਡੇ ਭਾਗਾਂ 'ਚ ਲਿਖੀ ਨਹੀਂ ਹੈ, ਜਦੋਂ ਦੇ ਇੱਥੇ ਆਏ ਹਾਂ ਰੋਜ਼ ਹੀ ਹਾਰ ਹੁੰਦੀ ਹੈ, ਰੋਜ਼ ਹੀ ਨੁਕਸਾਨ ਹੁੰਦਾ। ਕਦੇ ਤਾਂ ਕਹਿ ਦਿਓ ਸੂਬਾ ਸਾਹਿਬ ਅੱਜ ਅਸੀਂ ਜਿੱਤ ਗਏ ਹਾਂ, ਮੇਰੇ ਕੰਨ ਤਰਸਦੇ ਨੇ ਜਿੱਤ ਦੀ ਆਵਾਜ਼ ਸੁਣਨ ਨੂੰ।
ਤਬ ਸੂਬੇ ਗਿਰ ਪਤ ਚੜ ਸਾਰੇ,
ਕਹਿੰਦੇ ਉਸੇ ਵੇਲੇ ਜਿੰਨੇ ਸੂਬੇ ਦੋਵੇਂ ਸੂਬੇਦਾਰ ਤੇ ਪਹਾੜੀ ਰਾਜੇ ਇਹ ਇਕੱਠੇ ਹੋ ਕੇ ਚੜ ਕੇ ਚੱਲ ਪਏ ਘੋੜਿਆਂ ਤੇ।
ਫਿਰ ਚੌ ਦਿਸ਼ ਕਰਤ ਨਿਹਾਰੇ,
ਆਨੰਦਪੁਰ ਸਾਹਿਬ ਦੇ ਚਾਰੇ ਪਾਸੇ ਮੁਆਇਨਾ ਕਰਨ ਲੱਗੇ, ਚਾਰੇ ਪਾਸੇ ਫਿਰ ਕੇ ਵੇਖਦੇ ਹਨ।
ਥਾਨ ਥਾਨ ਪਰ ਕਰ ਤਕਰਾਈ,
ਥਾਂ ਥਾਂ ਦੇ ਉੱਤੇ ਤਕੜਾਈ ਕਰ ਦਿੱਤੀ ਇਹਨਾਂ ਨੇ ਪੂਰਾ, ਜਿੱਥੇ ਇਹਨਾਂ ਨੇ ਵੇਖਿਆ ਵੀ ਕੋਈ ਇੱਥੇ ਕਮਜ਼ੋਰੀ ਦੀ ਗੱਲ ਹੈ, ਸਿਪਾਹੀਆਂ ਨੂੰ ਘੂਰਿਆ, ਉੱਥੇ ਜਾ ਕੇ ਉਹਨਾਂ ਦੀ ਤਾੜਨਾ ਕੀਤੀ, ਪੂਰਾ ਸਖਤੀ ਵਾਲਾ ਪਹਿਰਾ ਚਾਰੇ ਪਾਸੇ ਲਾ ਦਿੱਤਾ।
ਸੁਪੱਟ ਮੋਰਚੇ ਦੀਏ ਬਿਠਾਈ,
ਚੰਗੇ ਚੰਗੇ ਜਿਹੜੇ ਸੂਰਮੇ ਸੀ ਉਹ ਮੋਰਚਿਆਂ ਚ ਬਿਠਾ ਤੇ, ਜਿਹੜੇ ਦੋ ਦੋ ਮਹੀਨਿਆਂ ਤੋਂ ਬੈਠੇ ਸੀ ਉਹਨਾਂ ਨੂੰ ਬਦਲ ਦਿੱਤਾ, ਬਦਲ ਕੇ ਹੁਣ ਨਵੇਂ ਬੰਦੇ ਉਹਨਾਂ ਮੋਰਚਿਆਂ ਚ ਬਿਠਾ ਦਿੱਤੇ।
ਇਹਾਂ ਸੁਚੇਤ ਬਣੇ ਨਿਤ ਰਹੀਏ,
ਤੇ ਉਹਨਾਂ ਨੂੰ ਕਿਹਾ ਵੀ ਇੱਥੇ ਹੁਣ ਸੁਚੇਤ ਹੋ ਕੇ ਸਾਵਧਾਨ ਹੋ ਕੇ ਬੈਠੇ ਰਹਿਓ।
ਅਗਰ ਵਧਣ ਕੋ ਚਿਤ ਨੈ ਚਾਹੀਏ,
ਅੱਗੇ ਵਧਣ ਦਾ ਯਤਨ ਨਾ ਕਰਿਓ। ਉਹ ਮਨ ਹੀ ਮਨ ਕਹਿੰਦੇ ਅਸੀਂ ਤਾਂ ਇੱਥੇ ਅੱਗੇ ਜਾਣਾ ਤੇ ਸਾਡੇ ਪੁੱਤਰ ਪੋਤਰੇ ਵੀ ਨਾ ਸੋਚਣਗੇ ਵੀ ਸਿੰਘਾਂ ਦੇ ਸਾਹਮਣੇ ਅੱਗੇ ਜਾਈਏ ਕਿ ਨਾ ਜਾਈਏ, ਉਹ ਵੀ 100-50 ਵੇਰੀ ਸੋਚਣਗੇ। ਇਹ ਕਹਿੰਦਾ ਵੀ ਅੱਗੇ ਨਾ ਜਾਓ, ਉਹ ਕਹਿੰਦੇ ਨਾ ਮਹਾਰਾਜ ਤੁਸੀਂ ਕਹੋ ਅਸੀਂ ਫਿਰ ਵੀ ਨਹੀਂ ਜਾਂਦੇ, ਅਸੀਂ ਤਾਂ ਮੋਰਚਿਆਂ ਚ ਹੀ ਬਹਾਂਗੇ।
ਗਾਫਲ ਹੋਏ ਨਾ ਤਰ ਵਿਸ਼ਵਾਸਾ,
ਸੂਬਾ ਲਾਹੌਰ ਕਹਿੰਦਾ ਗਾਫਲ ਹੋ ਕੇ ਨਾ ਬੈਠੇ ਰਹੋ ਕਿ ਕਿਤੇ ਵੀ ਵਿਸ਼ਵਾਸ ਕਰਕੇ ਬੈਠੇ ਰਹੋ ਵੀ ਸਿੰਘ ਹਮਲਾ ਨਹੀਂ ਕਰਨਗੇ।
ਦੇਖਤ ਰਹੋ ਰਿਪਨ ਕੀ ਆਸਾ,
ਬਸ ਦੁਸ਼ਮਣ ਵੱਲ ਸਾਵਧਾਨੀ ਨਾਲ ਵੇਖਦੇ ਰਹੋ, ਮਾੜੀ ਮੋਟੀ ਵੀ ਹਰਕਤ ਵੇਖੋ ਤੇ ਸਾਵਧਾਨ ਹੋ ਜਾਇਓ।
ਤਿਆਰ ਤੁਫੰਗ ਹੱਥ ਧਰ ਰੱਖੋ,
ਬੰਦੂਕਾਂ ਤਿਆਰ ਕਰਕੇ ਆਪਣੇ ਹੱਥਾਂ ਚ ਕਰੜੀਆਂ ਕਰਕੇ ਰੱਖਿਓ।
ਨਿਕਸੈ ਸਿੰਘ ਹਤੋ ਚਿਤ ਮਾਖੋ,
ਜਦੋਂ ਸਿੰਘ ਕਿਲੇ ਚੋਂ ਬਾਹਰ ਨਿਕਲਣ ਬਸ ਤੁਸੀਂ ਗੋਲੀਆਂ ਮਾਰਨੀਆਂ ਨੇ, ਤੀਰ ਮਾਰਨੇ ਨੂੰ, ਉਹਨਾਂ ਨੂੰ ਅੱਗੇ ਨਹੀਂ ਆਉਣ ਦੇਣਾ।
ਅਸਨੇ ਹੋਏ ਘਾਟ ਪੁੰਨ ਜਾਵੇ,
ਐਸਾ ਨਾ ਹੋਵੇ ਜਿਵੇਂ ਪਹਿਲਾਂ ਵੱਢ ਕੇ ਟੁਰ ਗਏ ਮੋਰਚਾ, ਜਿਵੇਂ ਅੱਜ ਮਾਰ ਕੇ ਚਲੇ ਗਏ ਦੁਬਾਰਾ ਫੇਰ ਆਵਣ ਤੇ ਫਿਰ ਨਾ ਕੱਟ ਵੱਢ ਕੇ ਤੁਰ ਜਾਣ।
ਨਾਹਕ ਤੁਮਰੇ ਪ੍ਰਾਣ ਗਵਾਵੇ,
ਏਦਾਂ ਨਾ ਹੋਵੇ ਵੀ ਬਿਨਾਂ ਗੱਲ ਤੋਂ ਆਪਣੇ ਪ੍ਰਾਣ ਗਵਾ ਬੈਠੋ, ਸੁੱਤੇ ਪਏ ਰਹਿ ਜਾਓ।
ਇਮ ਚੌ ਔਰ ਮੋਰਚੇ ਸਾਰੇ,
ਏਦਾਂ ਸੂਬਾ ਲਾਹੌਰ ਤੇ ਸੂਬਾ ਸਰਹੰਦ ਦੋਵੇਂ ਤੇ ਜਿੰਨੇ ਪਹਾੜੀ ਰਾਜੇ ਨੇ ਇਕੱਠੇ ਹੋ ਕੇ ਆਨੰਦਪੁਰ ਸਾਹਿਬ ਦੇ ਚਾਰੇ ਪਾਸੇ ਜਿਹੜੇ ਮੋਰਚੇ ਨੇ, ਇਹਨਾਂ ਮੋਰਚਿਆਂ ਵਿੱਚ ਫਿਰਦੇ ਆਪਣੇ ਸਿਪਾਹੀਆਂ ਨੂੰ ਜਰਨੈਲਾਂ ਨੂੰ ਸਾਵਧਾਨ ਕਰਦੇ ਹਨ।
ਫਿਰ ਕਰ ਸੂਬੇ ਨ੍ਰਿਪਨ ਨਿਹਾਰੇ,
ਜਿੰਨੇ ਪਹਾੜੀ ਰਾਜੇ ਨੇ ਉਹ ਵੀ ਜਾ ਜਾ ਕੇ ਵੇਖਦੇ ਹਨ।
ਕਰ ਸਵਧਾਨ ਸਥਾਪਨ ਕਰੇ,
ਸਾਵਧਾਨ ਕਰਕੇ ਆਪਣੇ ਸਿਪਾਹੀਆਂ ਨੂੰ ਮੋਰਚਿਆਂ ਚ ਸਾਵਧਾਨ ਕਰਦੇ ਹਨ।
ਭਾਂਤ ਭਾਂਤ ਕੀ ਸਿੱਖਿਆ ਕਰੇ,
ਨਾਲੇ ਭਾਂਤ ਭਾਂਤ ਦੀ ਸਿੱਖਿਆ ਦਿੰਦੇ, ਏਦਾਂ ਕਰਿਓ ਜੇ ਆਹ ਕਰਨ ਤਾਂ ਆਹ ਕਰਿਓ, ਏਦਾਂ ਰੋਕਿਓ, ਏਦਾਂ ਗੋਲੀਆਂ ਮਾਰਿਓ, ਏਦਾਂ ਤੀਰ ਚਲਾਇਓ, ਏਦਾਂ ਸਿੱਖਿਆ ਦਿੰਦੇ ਉਹਨਾਂ ਸਿਪਾਹੀਆਂ ਨੂੰ।
ਇਤ ਸਤਿਗੁਰ ਕੇ ਢਿੱਗ ਜਬ ਗਏ,
ਇੱਧਰ ਮਹਾਰਾਜ ਜੀ ਦੇ ਸਿੰਘ ਜਦੋਂ ਸਤਿਗੁਰੂ ਕਲਗੀਧਰ ਜੀ ਕੋਲ ਗਏ ਤੁਰਕਾਂ ਦਾ ਬਾਜ਼ਾਰ ਲੁੱਟ ਮਾਰ ਕਰਕੇ,
ਸ਼ੇਰ ਸਿੰਘ ਨਾ ਹਰ ਸਿੰਘ ਲਏ,
ਭਾਈ ਸ਼ੇਰ ਸਿੰਘ ਤੇ ਭਾਈ ਨਾਰ ਸਿੰਘ ਲੋਹਗੜ੍ਹ ਕਿਲੇ ਦੇ ਦੋਵੇਂ ਜਰਨੈਲ ਹਨ।
ਬੰਦਨ ਕਰ ਗੁਰ ਫਤਿਹ ਬੁਲਾਈ,
ਕਲਗੀਧਰ ਜੀ ਦੇ ਚਰਨਾਂ ਚ ਜਾ ਕੇ ਦੋਨਾਂ ਸਿੰਘਾਂ ਨੇ ਵੰਦਨਾ ਕੀਤੀ, ਜਿਹੜਾ ਰਾਸ਼ਨ ਲਿਆਏ ਮਹਾਰਾਜ ਜੀ ਦੇ ਚਰਨਾਂ ਚ ਭੇਟ ਕਰਕੇ ਮੱਥਾ ਟੇਕ ਕੇ ਫਤਿਹ ਗਜਾਈ।
ਲੂਟਨ ਕੀ ਸਭ ਗਾਥ ਸੁਣਾਈ,
ਫਤਿਹ ਗਜਾ ਕੇ ਮਹਾਰਾਜ ਜੀ ਨੂੰ ਦੱਸਿਆ ਮਹਾਰਾਜ ਅੱਜ ਤੁਰਕਾਂ ਦਾ ਬਾਜ਼ਾਰ ਲੁੱਟ ਕੇ ਲਿਆਏ ਹਾਂ।
ਸਿੰਘ ਛੁਦਾ ਤੁਰ ਭਈ ਵਿਸਾਲਾ,
ਕਿਉਂਕਿ ਸਿੰਘ ਬੜੇ ਕੜਾਕੇ ਚ ਸਨ, 500 ਸਿੰਘ ਲੋਹਗੜ੍ਹ ਕਿਲੇ ਵਿਚ ਸੀ ਮਹਾਰਾਜ, ਉਹ ਸਿੰਘ ਬੜੇ ਕੜਾਕੇ ਵਿੱਚ ਸਨ ਕਈ ਦਿਨਾਂ ਤੋਂ।
ਬਿਖ ਬਾਜ਼ਾਰ ਹੇਲੋ ਤਬ ਕਾਲਾ,
ਤੁਰਕਾਂ ਦਾ ਬਾਜ਼ਾਰ ਵੇਖ ਕੇ ਅਸੀਂ ਜਾ ਕੇ ਆਪ ਜੀ ਦੀ ਕਿਰਪਾ ਨਾਲ ਹਮਲਾ ਕੀਤਾ ਵੈਰੀ ਦਲ ਦੇ ਬਾਜ਼ਾਰ ਤੇ।
ਖੈਬੇ ਹੇਤ ਅੰਨ ਬਹੁ ਲਿਆਏ,
ਔਰ ਛਕਣ ਵਾਸਤੇ ਮਹਾਰਾਜ ਜੀ ਬਹੁਤਾ ਅੰਨ ਜਿਹੜਾ ਜਿੰਨਾ ਅਸੀਂ ਲਿਆ ਸਕਦੇ ਸੀ ਲੈ ਕੇ ਆਏ ਹਾਂ।
ਤੁਰਕ ਨਿਕਟ ਪਹੁੰਚੇ ਗਨ ਕਾਏ,
ਤੇ ਤੁਰਕ ਜਿਹੜੇ ਸਨ ਉਹ ਸਾਡੇ ਨਾਲ ਹੀ ਪਿੱਛੇ ਹੱਲਾ ਕਰਕੇ ਪਹੁੰਚ ਗਏ ਸਨ।
ਸ਼੍ਰੀ ਪ੍ਰਭ ਕਹਿਓ ਘਾਤ ਲੱਖ ਮਾਰੋ,
ਮਹਾਰਾਜ ਜੀ ਕਹਿਣ ਲੱਗੇ ਭਾਈ ਨਾਰ ਸਿੰਘ ਸ਼ੇਰ ਸਿੰਘ ਖਿਆਲ ਏ ਰੱਖਿਓ ਵੀ ਜਦੋਂ ਦਾ ਲੱਗੇ ਉਦੋਂ ਹੱਲਾ ਕਰਨਾ, ਤੁਹਾਨੂੰ ਪਤਾ ਹੋਵੇ ਵੀ ਅੱਜ ਸਾਡਾ ਦਾ ਲੱਗ ਜਾਏਗਾ, ਪੂਰਾ ਮਨ ਚ ਤਸੱਲੀ ਹੋਣੀ ਚਾਹੀਦੀ ਹੈ, ਇਹ ਨਹੀਂ ਵੀ ਅਚਨਚੇਤ ਹੀ ਤੁਸੀਂ ਆਪਣੀ ਮਰਜ਼ੀ ਨਾਲ ਤੁਰ ਪਓ, ਇਹ ਖਿਆਲ ਜ਼ਰੂਰ ਰੱਖਿਓ। ਕਿਉਂਕਿ ਜਿਹੜਾ ਜੰਗ ਹੁੰਦਾ ਇਹ ਦਾ ਪੇਚ ਦਾ ਹੁੰਦਾ, ਜੰਗ ਨੀਤੀ ਰਣਨੀਤੀ ਬੜੇ ਬੜੇ ਸੋਹਣੇ ਢੰਗ ਨਾਲ ਦਾ ਪੇਚਾਂ ਨਾਲ ਲੜੀ ਜਾਂਦੀ। ਜਦੋਂ ਜੰਗ ਲੰਮੇ ਚੱਲਦੇ ਆ ਤੇ ਬੜੇ ਬੜੇ ਦਾ ਨੀਤੀਆਂ ਵਰਤਣੀਆਂ ਪੈਂਦੀਆਂ। ਮਹਾਰਾਜ ਜੀ ਕਹਿੰਦੇ ਸੁਚੇਤ ਹੋ ਕੇ ਹਮਲਾ ਕਰਿਓ ਜਦੋਂ ਵੀ ਜਾਣਾ।
ਬੋਤਨ ਮੇਨੇ ਹੀਰ ਪਧਾਰੂ,
ਹਾਂ ਜੇ ਤੁਰਕ ਬਹੁਤੇ ਇਕੱਠੇ ਹੋਣ ਤੇ ਉਹਨਾਂ ਵਿੱਚ ਨਹੀਂ ਜਾਣਾ, ਵੀ ਉਹ ਘੇਰਾ ਪਾ ਕੇ ਤੁਹਾਨੂੰ ਮਾਰ ਸਕਦੇ ਹਨ।
ਖਾਨ ਪਾਨ ਜੇਤਕ ਕਰ ਪਾਵੋ,
ਜਿੰਨਾ ਖਾਨ ਪਾਨ ਮਿਲ ਜੇ, ਲਾਲਚ ਵੀ ਨਹੀਂ ਕਰਨਾ ਉੱਥੇ ਵੀ ਪੰਡਾਂ ਭਰ ਕੇ ਹੀ ਲਿਆਉਣਾ, ਜਿੰਨਾ ਕੋਈ ਜੇਬਾਂ ਚ ਪੈਂਦਾ ਖੀਸੇ ਚ ਪੈਂਦਾ ਉਹਨਾਂ ਕੁ ਚੁੱਕ ਕੇ ਲੈ ਆਉਣਾ।
ਥਿਰੋ ਸੰਤੋਖ ਧਾਰ ਸੋ ਖਾਵੋ,
ਤੇ ਜਿੰਨਾ ਮਿਲੇ ਉਹ ਵੀ ਸਬਰ ਨਾਲ ਛਕਿਓ, ਸੰਤੋਖ ਨਾਲ ਛਕਿਓ, ਕਿਉਂਕਿ ਜਦੋਂ ਭੁੱਖ ਲੱਗੀ ਹੋਵੇ ਜ਼ਿਆਦਾ ਇੱਕਦਮ ਖਾ ਲਓ, ਬੰਦਾ ਦੋ ਦਿਨਾਂ ਦਾ ਭੁੱਖਾ ਇੱਕਦਮ ਰੱਜ ਕੇ ਖਾ ਲਏ, ਪੇਟ 'ਚ ਦਰਦ ਪੈਦਾ ਹੋ ਜਾਂਦੀ, ਬਿਮਾਰੀਆਂ ਲੱਗ ਜਾਂਦੀਆਂ, ਦਸਤ ਲੱਗ ਜਾਂਦੇ ਆ। ਮਹਾਰਾਜ ਜੀ ਕਹਿੰਦੇ ਜਿੰਨਾ ਮਿਲੇ ਉਹਨੂੰ ਸਬਰ ਨਾਲ ਸਵਾਇਆ ਸਵਾਇਆ ਛਕਿਓ।
ਦੋਹਰਾ ਇੱਕ ਸਿੱਖ ਗੈਲੀ ਨਸ ਤਹਾਂ, ਕੈਦ ਕਰਿਓ ਬਲ ਨਾਲ।
ਖਾਲਸਾ ਜੀ ਜਦੋਂ ਸਿੰਘ ਹਮਲਾ ਕਰਨ ਗਏ, ਇੱਕ ਸਿੰਘ ਕਿਤੇ ਉੱਥੇ ਜ਼ਖਮੀ ਹਾਲਤ 'ਚ ਰਹਿ ਗਿਆ, ਉਹ ਬੇਹੋਸ਼ ਸੀ ਤੇ ਤੁਰਕਾਂ ਦੇ ਕਾਬੂ ਆ ਗਿਆ। ਤੁਰਕਾਂ ਨੇ ਉਸ ਬੇਹੋਸ਼ ਹੋਏ ਸਿੰਘ ਨੂੰ ਗ੍ਰਿਫਤਾਰ ਕਰ ਲਿਆ।
ਸੁੰਨਤ ਕਰ ਸਿਰ ਕੇਸ਼ ਹਰ, ਤਦੀ ਕੀਨ ਬਿਸਾਲ।
ਇਹ ਕੀਤਾ ਜਦੋਂ ਸਿੰਘ ਹੋਸ਼ ਵਿੱਚ ਆਇਆ, ਉਹਨੇ ਵੇਖਿਆ ਵੀ ਮੈਂ ਤੁਰਕਾਂ ਦੇ ਵਸ ਹਾਂ, ਇਹਨਾਂ ਤੁਰਕਾਂ ਨੇ ਜਬਰੀ ਪਹਿਲਾਂ ਉਸ ਸਿੱਖ ਦੀ ਸੁੰਨਤ ਕੀਤੀ, ਫਿਰ ਉਹਦੇ ਕੇਸ ਕੱਟੇ, ਇਹ ਜਬਰੀ ਕੀਤੀ, ਇਉਂ ਸਿੰਘ ਦੇ ਨਾਲ ਉਹਦਾ ਧਰਮ ਪਤਨ ਕਰਨ ਦਾ ਯਤਨ ਕੀਤਾ। ਉਹ ਸਿੰਘ ਜਿਵੇਂ ਵਾਪਸ ਇਹਨਾਂ ਕੋਲੋਂ, ਕਿਉਂਕਿ ਇਹਨਾਂ ਨੇ ਜਾਣ ਬੁੱਝ ਕੇ ਕੀਤਾ ਗੁਰੂ ਸਾਹਿਬ ਨੂੰ ਗੁੱਸਾ ਦਿਵਾਉਣ ਵਾਸਤੇ, ਅਤੇ ਉਹ ਸਿੰਘ ਜਿਵੇਂ ਵਾਪਸ ਆਇਆ ਕਲਗੀਧਰ ਦੇ ਚਰਨਾਂ 'ਚ, ਉਹ ਕਥਾ ਆਪਦੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗੁਰੂ ਪਾਤਸ਼ਾਹ ਦਾ ਪਵਿੱਤਰ ਪਾਵਨ ਇਤਿਹਾਸ ਹੈ, ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇਖੇ ਮਾਂ। ਸੂਰਾ ਸੋ ਪਹਿਚਾਨੀਆਂ, ਸੂਰਾ ਸੋ ਪਹਿਚਾਨੀਆਂ,
ਸੂਰਾ ਸੋ ਪਹਿਚਾਨੀਆਂ, ਸੂਰਾ ਸੋ ਪਹਿਚਾਨੀਆਂ,
ਸੂਰਾ ਸੋ ਪਹਿਚਾਨੀਆਂ, ਸੂਰਾ ਸੋ ਪਹਿਚਾਨੀਆਂ,
ਸੂਰਾ ਸੋ ਪਹਿਚਾਨੀਆਂ, ਸੂਰਾ ਸੋ ਪਹਿਚਾਨੀਆਂ।
ਜੋ ਲਰ ਦੀਨ ਕਹੇ ਤ, ਜੋ ਲਰ ਦੀਨ ਕਹੇ ਤ,
ਜੋ ਲਰ ਦੀਨ ਕਹੇ ਤ, ਜੋ ਲਰ ਦੀਨ ਕਹੇ ਤ,
ਪੁਰਜਾ ਪੁਰਜਾ ਕੱਟ ਮਰ, ਪੁਰਜਾ ਪੁਰਜਾ ਕੱਟ ਮਰ,
ਪੁਰਜਾ ਕੱਟ ਮਰੇ, ਪੁਰਜਾ ਪੁਰਜਾ ਕੱਟ ਮਰੇ,
ਕਬਹੂ ਨ ਛਾੜੇ ਖੇਤ, ਕਬਹੂ ਨ ਛਾੜੇ ਖੇਤ,
ਕਬਹੂ ਨ ਛਾੜੇ ਖੇਤ, ਕਬਹੂ ਨ ਛਾੜੇ ਖੇਤ।
ਸੂਰਾ ਸੋ ਪਹਿਚਾਨੀਆਂ, ਸੂਰਾ ਸੋ ਪਹਿਚਾਨੀਆਂ,
ਸੂਰਾ ਸੋ ਪਹਿਚਾਨੀਆਂ, ਸੂਰਾ ਸੋ ਪਹਿਚਾਨੀਆਂ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
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 ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
अच्युत हे पार ब्रह्म
अविनाशी अगनास
हे पूरन हे सर्व मैं
दुख पंजन गुण तास
हे संगी हे निरंकार
हे निर्गुण सब टेक
हे गोविंद हे गुण निधान
जागे सदा बबेक
हे अपरंपर हर हरे
है पियो अनहारे
हे संत कै सदा संग
निधाराया धार
हे ठाकुर हो दास रो
मैं निर्गुण गुण नहीं कोए
नानक दीजै नाम दान
राखो ही है परो
आए प्रभ शरणागति
कृपा निध दयाले
एक अखर हर मन बस्त
नानक होते निहाले
वाहे गुरु नाम जहाज है
चढ़े सो तेरे पारे
जो शरदा कर सेव दे
पारे उतारन आरे
वाहे गुरु नाम जहाज है
चढ़े सो तेरे पारे
जो शरदा कर सेव दे
पारे उतारन आरे
वाहे गुरु जी का खालसा वाहे गुरु जी की फतेह।